ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡਾ ਗ੍ਰਹਿ ਸੋਭਾ ਜਾਕਾਰੇ ਨਾਹੇ ਆਵਤ ਪਹਿਆ ਖੂਬੇ ਜਾਹੇ ਵਾਕਾਇ ਅੰਤਰ ਨਹੀਂ ਸੰਤੋਖ ਬਿਨਾ ਸੁਹਾਗਨ ਲਾਗੈ ਦੋਖ ਗ੍ਰਹਿ ਸੋਭਾ ਜਾਕਾਰੇ ਨਾਹੇ ਆਵਤ ਪਹਿਆ ਖੁਦੇ ਜਾਹੇ ਵਾਕਾਇ ਅੰਤਰ ਨਹੀਂ ਸੰਤੋਖ ਬਿਨਾ ਬਿਨਾ ਸੁਹਾਗਨ ਲਾਗੈ ਦੋਖ ਧਨ ਸੁਹਾਗਨ ਮਹਾਪਵੀਤ ਤਪੇ ਤਪੀ ਸਰ ਡੋਲਾ ਚੀਤ ਰਹਾਉ ਸੁਹਾਗਨ ਕਿਰਪਰ ਕੀ ਪੂਤੀ ਸੇਵਕ ਤਾਜ ਜਗਤ ਸਿਉ ਸੂਤੀ ਸਾਧੂ ਕੈ ਠੰਡ ਦਰਬਾਰ ਸਰਣ ਤੇਰੀ ਮੋਕਾ ਨਿਸਤਾਰ ਸੁਹਾਗਨ ਹੈ ਆਤ ਸੁੰਦਰੀ ਪਾਗਲੇ ਵਰ ਸ਼ਨੁਕ ਸ਼ਨਹਾਰੀ ਜੋ ਲਗ ਪ੍ਰਾਣ ਤਉ ਲਗ ਸੰਗੇ ਨਾਹੇ ਤਾ ਚੱਲੇ ਬੇਗ ਉਠ ਨੰਗੇ ਸੁਹਾਗਨ ਭਵਨ ਤ੍ਰੈ ਲਿਆ ਦਸ ਅੱਠ ਪ੍ਰਾਣ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ ਵੱਡੇ ਭੂਪਤ ਰਾਜੇ ਹੈ ਸ਼ਿਵੇ ਸੁਹਾਗਨ ਉਰਵਾਰ ਨਾ ਪਾਰ ਪਾਂਚ ਨਾਰਦ ਕੈ ਸੰਗ ਵਿਧਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸੰਗਤ ਤਹਿ ਮਿਲੰਤ जम त्राश मिठाई एक अरदास पाठ कीरत की गुर रामदास राखो शरणाय एक उत्तम पंथ सुनियो गुर संगत तेहे मिलंत जम त्रास मिटाई एक अरदास पाठ कीरत की गुर रामदास राखो शरणाय दंडौत बंदन अनिकवार सर्व कला समरथ दोलन तेरा खो प्रभु नानक दे कर हाथ दोलन तेरा खो प्रभु नानक दे कर हाथ परम सम्मान योग जुगो हो जुग अटल सतगुरु साहिब श्री गुरु ग्रंथ साहिब सच्चे पातशाह महाराज जी की पावन पवित्र हजूरी अंदर गुरुद्वारा दीवान अस्थान मंजी साहिब विखे सतगुरु जी दे आए हुए पावन पवित्र हुक्म जो अज अमृत वेले सतगुरां ने श्री हरिमंदर साहिब विखे समुची मानवता नूं बख्शिश कीता है उस पावन पवित्र हुक्म दी विचार अर्थ व्याख्या सरवण करन वास्ते आप जी हजूर दी हाजरी विच इकत्र होए हो। अज जो अमृत वेले सतगुरां ने हुक्म रूप शब्द समुची मानवता नू बख्शिश कीता है सतगुरु गुरु ग्रंथ साहिब जी दे अंदर ए शब्द भगत कबीर साहिब जी दा उचारण कीता होया है और सतगुरु गुरु ग्रंथ साहिब महाराज जी दे राग गाउंड दे अंदर गुरु अर्जुन देव जी ने इस शब्द नूं दर्ज कीता है। अज दे इस पावन पवित्र शब्द दे अंदर भगत कबीर साहिब जी महाराज उन्होंने खास करके माया दी गल कीती है पर इस शब्द विच एक विलक्षणता देखोगे कि भगत कबीर साहिब जी बाणी विच माया नू वख वख करदे ने पर इस शब्द विच उन्हां ने बख्शिश कीती कि माया तो बिना धन तो बिना दौलत तो बिना बंदे दा रोजगार रोटी पानी परिवार दी परवरिश नहीं हो सकती। नाल शब्द वरतिया कि जेकर कोई गृहस्थी दे घर विच आ जाए मेहमान ਤੇ ਗ੍ਰਿਸ਼ਤੀ ਦੇ ਘਰ ਵਿੱਚ ਖਵਾਣ ਵਾਸਤੇ ਰੋਟੀ ਜੋਗਾ ਪੈਸਾ ਵੀ ਨਾ ਹੋਵੇ। ਆਇਆ ਹੋਇਆ ਮਹਿਮਾਨ, ਆਇਆ ਹੋਇਆ ਅਤਿਥੀ ਭੁੱਖਾ ਚਲਾ ਜਾਏ ਤੇ ਸੱਚ ਏਵੇ ਗ੍ਰਿਸ਼ਤੀ ਦੇ ਅੰਦਰ ਨੂੰ ਬਹੁਤ ਜ਼ਿਆਦਾ ਖੇਦ ਹੁੰਦਾ ਹੈ, ਉਸ ਦਾ ਅੰਦਰ ਸੰਤੁਸ਼ਟ ਨਹੀਂ ਹੁੰਦਾ। ਨਾਲ ਫਿਰ ਬਚਨ ਕੀਤੇ ਇਹ ਮਾਇਆ ਜਿਉਂਦੇ ਜੀ ਬੰਦੇ ਦੇ ਨਾਲ ਤੱਕ ਜਾਰੀ ਹੈ, ਪਰ ਪ੍ਰਾਣ ਨਿਕਲਣ ਤੋਂ ਬਾਅਦ ਇਹ ਮਾਇਆ ਸਾਥ ਛੱਡ ਜਾਂਦੀ ਹੈ। ਇਹਨੇ ਦੇਵਤਿਆਂ ਨੂੰ, ਤਪੀਸ਼ਰਾਂ ਨੂੰ, ਵੱਡੇ ਵੱਡੇ ਤਪ ਕਰਨ ਵਾਲੇ ਲੋਕਾਂ ਨੂੰ ਵੀ ਮੋਹਿਆ ਹੋਇਆ ਹੈ। ਤੇ ਅਖੀਰ ਤੇ ਭਗਤ ਸਾਹਿਬ ਨੇ ਕਿਹਾ ਕਿ ਪੰਜ ਗਿਆਨ ਇੰਦਰੇ ਵੀ ਮਾਇਆ ਨੇ ਠੱਗੇ ਹੋਏ ਨੇ, ਤੇ ਜਿਸ ਉਪਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏ, ਉਹ ਇਸ ਮਾਇਆ ਵਿਚ ਰਹਿੰਦਾ ਹੋਇਆ ਵੀ ਗੁਰੂ ਕਿਰਪਾ ਦੇ ਨਾਲ ਛੁੱਟ ਜਾਂਦਾ ਹੈ। ਆਓ ਸਾਧ ਸੰਗਤ, ਸਤਿਗੁਰਾਂ ਦੀ ਕਿਰਪਾ ਦਾ ਸਦਕਾ ਆਉਣ ਵਾਲੇ ਦਿਨਾਂ ਵਿਚ ਨਿਰੰਤਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਦਾ ਆਗਮਨ ਪੁਰਬ ਆ ਰਿਹਾ ਹੈ, ਔਰ ਜਿਵੇਂ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਨਮਾਨਯੋਗ ਸਿੰਘ ਸਾਹਿਬਾਨ ਵੱਲੋਂ ਹੁਕਮ ਹੁੰਦਾ ਹੈ, ਇਨ੍ਹਾਂ ਦਿਨਾਂ ਵਿਚ ਹਾਜ਼ਰੀ ਭਰਨ ਦਾ ਆਪ ਸਭ ਨੂੰ ਗਿਆਤ ਹੈ ਕਿ ਇਨ੍ਹਾਂ ਦਿਨਾਂ ਦੇ ਵਿਚ ਹੀ ਗੁਰਪੁਰਬ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਉਹ ਆਪ ਸੰਗਤਾਂ ਦੇ ਨਿਰੰਤਰ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਤੇ ਦੀਵਾਲੀ ਤੱਕ ਸ਼ਬਦ ਵਿਚਾਰ ਰਾਹੀਂ ਦਰਸ਼ਨ ਕਰਦੇ ਸਨ। ਉਹਨਾਂ ਤੋਂ ਉਪਰੰਤ ਵੱਖ ਵੱਖ ਵਿਦਵਾਨਾਂ ਤੋਂ ਪ੍ਰਬੰਧ ਵੱਲੋਂ ਸੇਵਾ ਲਈ ਜਾ ਰਹੀ ਹੈ। ਉਸੇ ਹੀ ਲੜੀ ਦੇ ਅਧੀਨ ਸਤਿਗੁਰੂ ਦੇ ਇਸ ਅੰਮ੍ਰਿਤ ਬਚਨ ਦੀ ਅੱਜ ਵਿਚਾਰ ਤੋਂ ਆਪਾਂ ਪ੍ਰਾਰੰਭਤਾ ਕਰਾਂਗੇ। ਆਪ ਜਿਤਨੇ ਸਤਿਗੁਰੂ ਦੇ ਪਾਵਨ ਪਵਿੱਤਰ ਦਰਬਾਰ ਵਿਚ ਇਕੱਤਰ ਹੋਏ ਹੋ ਜਾਂ ਦੇਸ਼ ਪਰਦੇਸ਼ ਘਰਾਂ ਵਿਚ ਬੈਠੇ ਹੋਏ ਵੀ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਸਰਵਣ ਕਰ ਰਹੇ ਹੋ, ਆਪ ਜੀ ਦੇ ਸਨਮੁਖ ਦੋਨੋਂ ਹੱਥ ਜੋੜ ਕੇ ਬੇਨਤੀ ਹੈ, ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ਣੀ, ਅਸੀਸ ਬਖਸ਼ੋ, ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ, ਆਪ ਵਿਚ ਵਰਤ ਕੇ ਸੱਚੇ ਪਾਤਸ਼ਾਹ ਅੰਦਰ ਦੀ ਨਿਰਮਾਣਤਾ ਗਰੀਬੀ ਇਕਾਗਰਤਾ ਬਖਸ਼ੋ, ਆਪ ਵਿਚ ਵਰਤ ਕੇ ਵਿਚਾਰ ਕਰਾ ਲਵੋ। ਸਾਧ ਸੰਗਤ, ਆਪ ਜੀ ਬਖਸ਼ੋ ਆਸ਼ੀਸ਼ ਔਰ ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੋਂਡ ਗ੍ਰਹਿ ਸੋਭਾ ਜਾ ਕਾਰੇ ਨਾਹੇ, ਆਵਤ ਪਹਿਆ ਖੁਦੇ ਜਾਹੇ।
ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਨੇ ਇਸ ਸ਼ਬਦ ਦੀ ਆਰੰਭਤਾ ਕਰਦਿਆਂ ਹੋਇਆਂ ਬਖਸ਼ਿਸ਼ ਕੀਤੀ ਹੈ, ਗ੍ਰਹਿ ਸੋਭਾ ਜਾ ਕੇ ਰਹਿ ਨਾਹੇ। ਗ੍ਰਹਿ ਦਾ ਅਰਥ ਹੈ ਘਰ, ਤੇ ਸੋਭਾ ਦਾ ਅਰਥ ਇੱਥੇ ਕਰਾਂਗੇ ਮਾਇਆ ਦੌਲਤ, ਕਿ ਜਿਸ ਗ੍ਰਿਸ਼ਤੀ ਦੇ ਘਰ ਅੰਦਰ ਮਾਇਆ ਨਹੀਂ, ਦੌਲਤ ਨਹੀਂ, ਧਨ ਨਹੀਂ, ਗ੍ਰਹਿ ਸੋਭਾ ਜਾ ਕੇ ਰਹਿ ਨਾਹੇ, ਆਵਤ ਪਹੀਆ, ਪਹੀਆ ਦਾ ਅਰਥ ਹੈ ਇੱਥੇ ਮਹਿਮਾਨ ਅਤਿਥੀ ਪ੍ਰਾਹੁਣਾ, ਕਿ ਜਿਸ ਦੇ ਘਰ ਅੰਦਰ ਦੌਲਤ ਨਹੀਂ, ਜਿਸ ਦੇ ਘਰ ਅੰਦਰ ਪੈਸਾ ਨਹੀਂ, ਜਿਸ ਦੇ ਘਰ ਅੰਦਰ ਮਾਇਆ ਨਹੀਂ, ਤੇ ਜਦੋਂ ਉਸ ਦੇ ਘਰ ਅੰਦਰ ਕੋਈ ਮਹਿਮਾਨ ਆਉਂਦਾ, ਕੋਈ ਪ੍ਰਾਹੁਣਾ ਆਉਂਦਾ, ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਕਈ ਵਾਰੀ ਪ੍ਰਾਹੁਣੇ ਨੂੰ ਵੀ ਉਸ ਘਰ ਦੇ ਵਿੱਚੋਂ ਭੁੱਖਿਆ ਹੀ ਜਾਣਾ ਪੈਂਦਾ ਹੈ, ਕਿਉਂਕਿ ਉਸ ਦੀ ਗਰੀਬੀ ਦੇ ਕਾਰਨ ਉਸ ਕੋਲ ਛਕਾਉਣ ਵਾਸਤੇ ਕੁਝ ਹੈ ਨਹੀਂ। ਧਨ ਹੋਵੇਗਾ ਤਾਂ ਆਟਾ ਚਾਵਲ ਭੋਜਨ ਖਰੀਦ ਕੇ ਲਿਆਵੇਗਾ। ਜਿਸ ਦੇ ਘਰ ਵਿੱਚ ਧਨ ਨਹੀਂ, ਦੌਲਤ ਨਹੀਂ, ਪੈਸਾ ਨਹੀਂ, ਉਹਨੇ ਆਏ ਹੋਏ ਮਹਿਮਾਨ ਨੂੰ ਪ੍ਰਸ਼ਾਦਾ ਪਾਣੀ ਕਿੱਥੋਂ ਛਕਾ ਦੇਣਾ ਹੈ। ਭਗਤ ਸਾਹਿਬ ਨੇ ਪਹਿਲਾ ਬਚਨ ਇਹ ਕਿਹਾ ਕਿ ਜਿਸ ਦੇ ਘਰ ਅੰਦਰ ਮਾਇਆ ਰੂਪ ਸ਼ੋਭਾ ਨਹੀਂ, ਉਸ ਦੇ ਘਰ ਵਿੱਚ, ਉਸ ਗ੍ਰਿਸ਼ਤੀ ਦੇ ਘਰ ਚ ਕੋਈ ਮਹਿਮਾਨ ਆਏ, ਕੋਈ ਅਤਿਥੀ ਆਏ, ਕੋਈ ਪ੍ਰਾਹੁਣਾ ਆਏ, ਸੱਚ ਏਵੇ ਕਿ ਭੋਜਨ ਤੋਂ ਬਿਨਾਂ ਉਹ ਉਸ ਘਰ ਦੇ ਵਿੱਚੋਂ ਭੁੱਖਾ ਜਾਂਦਾ ਹੈ।
ਵਾ ਕੈ ਅੰਤਰ ਨਹੀਂ ਸੰਤੋਖ।
ਫਿਰ ਹੈ ਕਿ ਉਸ ਦੇ ਅੰਦਰ ਸੰਤੁਸ਼ਟੀ ਨਹੀਂ, ਉਹ ਅੰਦਰੋਂ ਸਬਰ ਚ ਨਹੀਂ ਰਹਿੰਦਾ। ਫਿਰ ਤੇ ਮਹਾਰਾਜ ਕਹਿੰਦੇ ਨੇ ਕਿ ਕਿਉਂਕਿ ਉਹ ਭੋਜਨ ਛਕਾ ਨਹੀਂ ਸਕਿਆ, ਉਹ ਮਹਿਮਾਨ ਦੀ ਸੇਵਾ ਨਹੀਂ ਕਰ ਸਕਿਆ, ਤੇ ਸੇਵਾ ਨਾ ਕਰਨ ਕਰਕੇ ਉਸ ਦੇ ਅੰਦਰ ਸੰਤੋਖ ਸੰਤੁਸ਼ਟਤਾ ਨਹੀਂ।
ਬੇਲਾ ਸੁਹਾਗਨ ਲਾਗੈ ਦੋਖ।
ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਹੈ ਸੁਹਾਗਨ। ਉਂਜ ਵੈਸੇ ਜੇ ਆਪਾਂ ਕੋਸ਼ ਨੂੰ ਦੇਖਾਂਗੇ ਤੇ ਸੁਹਾਗਨ ਦਾ ਅਰਥ ਹੁੰਦਾ ਹੈ ਕਿ ਜਿਸ ਦਾ ਪਤੀ ਜੀਵਤ ਹੈ। ਸੁਹਾਗਨ ਦਾ ਅਰਥ ਹੈ ਖਸਮ ਵਾਲੀ, ਪਤੀ ਵਾਲੀ, ਖਾਵੰਦ ਵਾਲੀ, ਮਾਲਕ ਵਾਲੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸੁਹਾਗਣ ਸ਼ਬਦ ਦੇ ਮਹਾਰਾਜ ਜੀ ਨੇ ਕਈ ਅਰਥ ਲਏ ਨੇ, ਜਿਵੇਂ ਅਸੀਂ ਪਾਠ ਕਰਨੇ ਆ। ਇੱਕ ਤਾਂ ਸੁਹਾਗਣ ਦਾ ਅਰਥ ਦੁਨੀਆਦਾਰੀ ਵਾਲਾ ਆਪਾਂ ਜੇ ਕਰੀਏ ਕਿ ਇੱਕ ਇਸਤਰੀ ਕਿ ਜਿਸ ਦਾ ਵਿਵਾਹ ਹੋਇਆ ਹੈ ਤੇ ਉਸ ਦੇ ਸਿਰ ਦਾ ਸਾਈਂ ਕਾਇਮ ਹੈ, ਤੇ ਉਸ ਔਰਤ ਲਈ ਵੀ ਸ਼ਬਦ ਵਰਤਣਿਆ ਇਹ ਸੁਹਾਗਣ ਹੈ। ਦੂਸਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਵੀ ਜਿਹੜੀਆਂ ਜੁੜੀਆਂ ਪਵਿੱਤਰ ਆਤਮਾਵਾਂ ਨੇ, ਜਿਨ੍ਹਾਂ ਨੇ ਨਾਮ ਦਾ ਰਸ ਮਾਣਿਆ ਹੈ, ਜਿਨ੍ਹਾਂ ਨੇ ਕਰਤੇ ਪੁਰਖ ਦੇ ਮਿਲਾਪ ਨੂੰ ਹਾਸਲ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਤ ਜਨ ਗੁਰਮੁਖ ਮਹਾਂਪੁਰਖ ਕਮਾਈ ਵਾਲੀਆਂ ਜਿਹੜੀਆਂ ਪਵਿੱਤਰ ਆਤਮਾਵਾਂ ਨੇ ਗੁਰਸਿੱਖ, ਉਹਨਾਂ ਲਈ ਵੀ ਸ਼ਬਦ ਸੁਹਾਗਣੀ ਤੇ ਸੁਹਾਗਣ ਵਰਤਿਆ ਹੈ। ਮੈਂ ਥੋੜਾ ਜਿਹਾ ਸਿਰਫ ਇਹਦੇ ਅਰਥ ਕਰ ਜਾਵਾਂ, ਕਿਉਂਕਿ ਇਹ ਵਾਰ ਵਾਰ ਸ਼ਬਦ ਵਿੱਚ ਸੁਹਾਗਣ ਆਉਣਾ ਹੈ। ਫਿਰ ਅਰਜ਼ ਕਰਾਂ ਇੱਕ ਸੁਹਾਗਣ ਦਾ ਅਰਥ ਕਿ ਜਿਸ ਦਾ ਪਤੀ ਜੀਵਤ ਹੈ। ਦੂਸਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸੁਹਾਗਣ ਦਾ ਅਰਥ ਕਿ ਨਾਮ ਵਿੱਚ ਰਤੀਆਂ ਹੋਈਆਂ ਪਵਿੱਤਰ ਆਤਮਾਵਾਂ, ਪਵਿੱਤਰ ਰੂਹਾਂ। ਜਿਵੇਂ ਮਹਾਰਾਜ ਜੀ ਨੇ ਬਾਣੀ ਵਿੱਚ ਇਹ ਬਚਨ ਵੀ ਕਹੇ ਕਿ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਪਰ ਉੱਥੇ ਸੁਹਾਗਣੀ ਦਾ ਅਰਥ ਕਿ ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਨੂੰ ਪਾ ਲਿਆ। ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਪੜ੍ਹਨੇ ਕਾਂ ਕਿ ਸੁਹਾਗਣੀ ਕਿਆ ਨਿਸ਼ਾਨੀਆਂ ਜਾਂ ਸੁਹਾਗਣ ਦਾ ਚਿੰਨ੍ਹ ਦਾ ਮਹਾਰਾਜ ਜ਼ਿਕਰ ਕਰਦੇ ਨੇ ਕਿ ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਅੰਦਰ ਸੱਚਮੁਖ ਉਜਲਾ ਖਸਮ ਹੈ ਮਾਹੇ ਸਮਾਹੇ। ਬੇਨਤੀ ਕਰਾਂ, ਦੂਸਰਾ ਸੁਹਾਗਣ ਦਾ ਅਰਥ ਹੈ ਬੰਦਗੀ ਕਰਨ ਵਾਲੀ ਪਵਿੱਤਰ ਰੂਹ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਯਾਦ ਰੱਖਿਓ, ਸਾਡੀ ਕਾਇਆ ਲਈ ਵੀ, ਸਾਡੀ ਇਸ ਬੌਡੀ ਲਈ ਵੀ, ਜਾਂ ਆਪਾਂ ਇਹਨੂੰ ਸਰੀਰ ਕਹਿ ਰਹੇ ਹਾਂ, ਸਰੀਰ ਦੇ ਲਈ ਵੀ ਸਤਿਗੁਰਾਂ ਨੇ ਕਿਰਪਾ ਕਰਕੇ ਇਸਤਰੀ ਰੂਪ ਸ਼ਬਦ ਦੀ ਵਰਤੋਂ ਕੀਤੀ ਹੈ। ਧਨ ਤੇ ਸੁਹਾਗਣ ਇਹਦੇ ਲਈ ਵੀ ਵਰਤਿਆ ਹੈ। ਜਿਹੜਾ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਨੇ ਸ਼ਬਦ ਸੁਹਾਗਣ ਵਰਤਿਆ, ਇਸ ਸੁਹਾਗਣ ਦਾ ਅਰਥ ਨਾ ਤਾਂ ਦੁਨਿਆਵੀ ਇਸਤਰੀ ਹੈ, ਨਾ ਇਸ ਸੁਹਾਗਣ ਦਾ ਅਰਥ ਪਰਮਾਤਮਾ ਦੇ ਵਿੱਚ ਅਭੇਦ ਕੋਈ ਪਵਿੱਤਰ ਆਤਮਾ ਹੈ, ਤੇ ਨਾ ਇਸ ਸੁਹਾਗਣ ਦਾ ਅਰਥ ਜੇ ਅਸੀਂ ਦੇਖੀਏ ਕਿ ਆ ਸਰੀਰ ਹੈ। ਗੁਰੂ ਗ੍ਰੰਥ ਸਾਹਿਬ ਦੇ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਨੇ ਜਿਹੜਾ ਅੱਜ ਸ਼ਬਦ ਸੁਹਾਗਣ ਵਰਤਿਆ ਹੈ, ਇੱਕ ਸੁਹਾਗਣ ਦਾ ਅਰਥ ਹੈ ਦੌਲਤ, ਇੱਕ ਸੁਹਾਗਣ ਦਾ ਅਰਥ ਹੈ ਮਾਇਆ, ਇਸ ਸੁਹਾਗਣ ਦਾ ਅਰਥ ਹੈ ਧਨ। ਫਿਰ ਥੋੜਾ ਜਿਹਾ ਮੈਂ ਬੇਨਤੀ ਕਰਦਿਆਂ, ਕਿਉਂਕਿ ਪਹਿਲੀਆਂ ਚਾਰ ਤੁਕਾਂ ਦੇ ਸੰਖੇਪ ਜਿਹਾ ਅਰਥ ਕਰ ਲਈਏ, ਫਿਰ ਇਸ ਸ਼ਬਦ ਨੂੰ ਆਪਾਂ ਡਿਟੇਲ ਨਾਲ ਵਿਚਾਰਨ ਦਾ ਯਤਨ ਕਰਨੇ। ਭਗਤ ਕਬੀਰ ਸਾਹਿਬ ਨੇ ਕਿਹਾ ਕਿ ਜਿਸ ਦੇ ਘਰ ਅੰਦਰ ਮਾਇਆ ਰੂਪ ਸ਼ੋਭਾ ਨਹੀਂ, ਉਸ ਪਰਿਵਾਰ ਅੰਦਰ ਜੇਕਰ ਕੋਈ ਪ੍ਰਾਹੁਣਾ ਕੋਈ ਅਤਿਥੀ ਮਹਿਮਾਨ ਆਏ ਤੇ ਉਹ ਭੁੱਖਾ ਜਾਂਦਾ ਹੈ। ਤੇ ਅਗਲਾ ਬਚਨ ਉਹਨਾਂ ਨੇ ਕੀਤਾ ਕਿ ਸੱਚ ਇਹ ਵੇ ਕਿ ਜਿਸ ਦੇ ਘਰ ਦੇ ਵਿੱਚ ਆਇਆ ਹੋਇਆ ਮਹਿਮਾਨ ਆਇਆ ਹੋਇਆ ਲੋੜਵੰਦ ਭੁੱਖਾ ਚਲਾ ਜਾਏ ਉਸ ਦੇ ਅੰਦਰ ਨੂੰ ਸੰਤੋਖ ਸੰਤੁਸ਼ਟੀ ਨਹੀਂ ਆਉਂਦੀ। ਤੇ ਅਗਲਾ ਬਚਨ ਕਿ ਇਸ ਸੁਹਾਗਣ ਤੋਂ ਬਿਨਾਂ ਇਸ ਮਾਇਆ ਤੋਂ ਬਿਨਾਂ ਗ੍ਰਿਸ਼ਤੀ ਨੂੰ ਦੋਸ਼ ਲੱਗਦਾ ਹੈ। ਇਹਦਾ ਮਤਲਬ ਕਿ ਉਹ ਕਿਸੇ ਲੋੜਵੰਦ ਦੀ ਸੇਵਾ ਨਹੀਂ ਕਰ ਸਕਿਆ, ਆਏ ਹੋਏ ਨੂੰ ਉਹ ਭੋਜਨ ਨਹੀਂ ਛਕਾ ਸਕਿਆ। ਅੱਜ ਜਦੋਂ ਇਹ ਅੰਮ੍ਰਿਤ ਵੇਲੇ ਸਤਿਗੁਰਾਂ ਦਾ ਹੁਕਮ ਆਇਆ ਤੇ ਮਨ ਚ ਖਿਆਲ ਆਇਆ ਕਿ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ, ਉਹਨਾਂ ਨੇ ਮਾਇਆ ਲਈ ਕਈ ਤਰ੍ਹਾਂ ਦੀ ਸ਼ਬਦਾਵਲੀ ਵਰਤੀ। ਕਿਤੇ ਉਹਨਾਂ ਨੇ ਮਾਇਆ ਲਈ ਸ਼ਬਦ ਵਰਤਿਆ ਹੈ ਸਰਪਣੀ, ਸਪਨੀ ਸ਼ਬਦ ਵਰਤਿਆ ਕਬੀਰ ਸਾਹਿਬ ਨੇ, ਸਰਪਣੀ ਤੇ ਉੱਪਰ ਨਹੀਂ ਬਲੀਆ, ਉੱਥੇ ਸ਼ਬਦ ਕਿਹਾ ਮਾਇਆ ਸਪਨੀ ਹੈ। ਦੂਸਰਾ ਕਬੀਰ ਸਾਹਿਬ ਨੇ ਮਾਇਆ ਲਈ ਇੱਕ ਸ਼ਬਦ ਵਰਤਿਆ ਚੋਰਟੀ, ਕਬੀਰ ਮਾਇਆ ਚੋਰਟੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਬੀਰ ਸਾਹਿਬ ਨੇ ਮਾਇਆ ਲਈ ਸ਼ਬਦ ਵਰਤਿਆ ਹੈ ਕਿ ਡਾਇਣ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਬੀਰ ਸਾਹਿਬ ਨੇ ਮਾਇਆ ਲਈ ਸ਼ਬਦ ਵਰਤਿਆ ਹੈ ਡਾਇਣ, ਜਾਂ ਇਸ ਲਈ ਸ਼ਬਦ ਵਰਤਿਆ ਨਾਕੋ ਕਾਟੀ ਕਾਨੋ ਕਾਟੀ, ਇਹਦੇ ਲਈ ਸ਼ਬਦ ਵਰਤਿਆ ਹੈ ਡਾਇਣ। ਪਰ ਮੈਂ ਬੇਨਤੀ ਕਰਾਂ ਅੱਜ ਉਹੀ ਮਹਾਂਪੁਰਖ ਉਹੀ ਭਗਤ ਕਬੀਰ ਸਾਹਿਬ ਆਪਣੀ ਰਸਨਾ ਤੋਂ ਜਿਹਨੂੰ ਚੋਰਟੀ ਕਿਹਾ, ਜਿਹਨੂੰ ਨਾਗਣੀ ਕਿਹਾ, ਜਿਨ੍ਹਾਂ ਲਈ ਡਾਇਣ ਸ਼ਬਦ ਵਰਤੇ, ਉਸੇ ਮਾਇਆ ਲਈ ਅੱਜ ਇੱਕ ਸ਼ਬਦ ਵਰਤਦੇ ਪਏ ਨੇ ਸੁਹਾਗਣ। ਇਹਨੂੰ ਥੋੜਾ ਜਿਹਾ ਅੱਜ ਬੇਨਤੀ ਸੁਣਿਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮਾਇਆ ਦੇ ਸੰਬੰਧ ਵਿੱਚ ਬਹੁਤ ਸਾਰੇ ਪ੍ਰਮਾਣ ਦਿੱਤੇ, ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ। ਪਰ ਅੱਜ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਜਿਹੜਾ ਵੀ ਸਰੀਰ ਮਕਾਨ ਧਾਰੀਖ ਹੈ, ਮੈਂ ਦੇਹ ਧਾਰੀ ਸ਼ਬਦ ਨਹੀਂ ਵਰਤਿਆ, ਮਕਾਨ ਧਾਰੀਖ ਹੈ, ਜਿਸ ਬੰਦੇ ਨੇ ਕੋਈ ਛੱਤ ਪਾ ਕੇ ਮਕਾਨ ਵਿੱਚ ਰਹਿੰਦਾ, ਉਸ ਮਕਾਨ ਧਾਰੀ ਬੰਦੇ ਨੂੰ ਜਿਉਂਦੇ ਜੀ ਖਾਣ ਵਾਸਤੇ ਭੋਜਨ ਵੀ ਚਾਹੀਦਾ, ਉਹਨੂੰ ਪਾਉਣ ਵਾਸਤੇ ਕੱਪੜਾ ਵੀ ਚਾਹੀਦਾ ਹੈ, ਤੇ ਉਸ ਨੂੰ ਸੰਸਾਰ ਦੇ ਵਿੱਚ ਵਿਚਰਨ ਦੇ ਵਾਸਤੇ ਧਨ ਦੌਲਤ ਦੀ ਵੀ ਅੱਤ ਜ਼ਰੂਰਤ ਹੈ। ਇਹਦੇ ਵਿੱਚ ਮਕਾਨ ਧਾਰੀ ਦਾ ਮਤਲਬ ਭਾਵੇਂ ਕੋਈ ਉਹ ਸੰਤ ਹੋਵੇ ਤੇ ਭਾਵਾਂ ਕੋਈ ਗ੍ਰਿਸ਼ਤੀ ਹੋਵੇ, ਜਿਉਂਦੇ ਜੀ ਉਹਨੂੰ ਦੌਲਤ ਦੀ ਲੋੜ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬੜੇ ਸੋਹਣੇ ਸਾਨੂੰ ਬਖਸ਼ਿਸ਼ ਭਰੇ ਬਚਨਾਂ ਰਹੀ ਸਮਝਾਇਆ ਹੈ ਕਿ ਪਹਿਲੀ ਗੱਲ ਤਾਂ ਇੱਕ ਗੱਲ ਚੇਤੇ ਰੱਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਵੀ ਕਿਰਤ ਨੂੰ ਭੰਡਿਆ ਨਹੀਂ ਗਿਆ। ਹਾਂ, ਮਾੜੀ ਕੰਮ ਕਰਨ ਵਾਲਾ, ਪਰਾਇਆ ਹੱਕ ਖੋ ਕੇ ਖੋਣ ਖਾਣ ਵਾਲਾ, ਪਰਾਏ ਦੇ ਘਰ ਨੂੰ ਲੁੱਟਣ ਵਾਲਾ, ਕਿਸੇ ਦੇ ਘਰ ਵਿੱਚ ਸੰਨ ਲਾ ਕੇ ਚੋਰੀ ਕਰਨ ਵਾਲਾ, ਉਹਨੂੰ ਤਾਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਵੀ ਇਹ ਤੇਰੇ ਮਾੜੇ ਕਰਮ ਨੇ, ਇਹਦੇ ਨਾਲ ਤੇਰਾ ਅੰਦਰ ਪਲੀਤ ਹੋ ਜਾਏਗਾ। ਤੇ ਜੇ ਇੱਕ ਇਨਸਾਨ ਆਪਣੇ ਦਸਾਂ ਨਵਾਂ ਦੀ ਅਰਥੇ ਹੱਕ ਹਲਾਲ ਦੀ ਕਮਾਈ, ਕਿਸੇ ਦਾ ਹੱਕ ਨਹੀਂ ਖੋਹਦਾ, ਕਿਸੇ ਦਾ ਬੁਰਾ ਨਹੀਂ ਚਿਤਵਦਾ, ਜੋ ਪਰਮਾਤਮਾ ਉਹਨੂੰ ਕਿਰਤ ਦਿੱਤੀ ਧਰਮ ਦੇ ਭੈ ਭਾਵਣੀ ਵਿੱਚ ਰਹਿ ਕੇ ਜਦੋਂ ਉਹ ਕਿਰਤ ਕਰੇ, ਤੇ ਜੇ ਕਿਰਤ ਕਰਦਿਆਂ ਕਰਦਿਆਂ ਉਹ ਅਰਬਾਂ ਪਤੀ ਵੀ ਬਣ ਜਾਏ, ਤੇ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਕਹਿੰਦੇ ਕਿ ਤੈਨੂੰ ਰੱਬ ਨਹੀਂ ਮਿਲਣਾ। ਸੱਚ ਇਹ ਵੇ ਕਿ ਅਰਬਾਂ ਪਤੀ ਬਣ ਕੇ ਵੀ ਜੇ ਉਹਦੀ ਸੁਰਤ ਗੁਰੂ ਦੇ ਸ਼ਬਦ ਵਿੱਚ, ਗੁਰੂ ਦੇ ਨਾਮ ਵਿੱਚ, ਪਰਮਾਤਮਾ ਦੀ ਬੰਦਗੀ ਵਿੱਚ ਲੱਗੀ ਹੈ, ਤੇ ਉਹ ਅਰਬਾਂ ਪਤੀ ਧਨ ਵਾਲਾ ਵੀ ਗੁਰੂ ਦਰ ਤੇ ਪ੍ਰਵਾਨ ਹੈ। ਧਿਆਨ ਨਾਲ ਬੇਨਤੀ ਸੁਣਿਓ, ਕਿਉਂਕਿ ਅਸੀਂ ਕਈ ਵਾਰੀ ਕੋਈ ਸ਼ਬਦ ਪਿੱਛੇ ਪੈ ਜਾਂਦੇ ਹਾਂ ਕਿ ਦੇਖੋ ਜੀ, ਦੌਲਤ ਤਾਂ ਬੰਦੇ ਨੂੰ ਖਤਮ ਕਰ ਦਿੰਦੀ, ਧਨ ਤਾਂ ਬੰਦੇ ਨੂੰ ਮਾਰ ਦਿੰਦਾ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਜੇ ਇਹਦੇ ਸੇਵਕ ਬਣ ਕੇ ਰਹਾਂਗੇ ਤੇ ਜ਼ਰੂਰ ਮਾਰੇਗੀ, ਤੇ ਜੇ ਇਹਦੇ ਮਾਲਕ ਬਣ ਕੇ ਰਹਾਂਗੇ ਤੇ ਸੇਵਕਾ ਬਣ ਕੇ ਇੱਕ ਸੇਵਾ ਕਰੇਗੀ। ਮਾਲਕ ਬਣ ਜਾਏਗੀ ਤੇ ਸਾਨੂੰ ਮਾਰੇਗੀ, ਤੇ ਜੇ ਆਪ ਮਾਲਕ ਬਣ ਜਾਈਏ ਤੇ ਗੁਰੂ ਪਰਮੇਸ਼ਵਰ ਦੇ ਭੈ ਵਿੱਚ ਜ਼ਿੰਦਗੀ ਜੀਏ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹੀ ਮਾਇਆ ਧਰਮ ਦੇ ਕਰਮਾਂ ਵਾਸਤੇ ਬਹੁਤ ਵੱਡੀ ਸਾਡੀ ਸਹਾਇਕ ਬਣ ਜਾਏਗੀ। ਆਓ ਥੋੜੀਆਂ ਜੀਆਂ ਹੋਰ ਬੇਨਤੀਆਂ ਕਰਦੇ ਹਾਂ। ਨਾ ਤਾਂ ਅੱਤ ਦੀ ਥੁੜ ਬੰਦੇ ਨੂੰ ਟਿਕਣ ਦਿੰਦੀ ਹੈ, ਤੇ ਪਿਆਰਿਓ ਨਾ ਹੀ ਅੱਤ ਦੀ ਬਹੁਤਾਤ ਜਿਹੜੀ ਇਹ ਬੰਦੇ ਨੂੰ ਟਿਕਣ ਦਿੰਦੀ। ਜਿਸ ਬੰਦੇ ਦੇ ਘਰ ਦੌਲਤ ਨਹੀਂ, ਪੈਸਾ ਨਹੀਂ, ਰੋਟੀ ਨਹੀਂ ਚੱਲਦੀ, ਸੱਚ ਇਹ ਉਸ ਬੰਦੇ ਦੇ ਘਰ ਦਾ ਹਾਲ ਬੜਾ ਹੀ ਮੰਦਾ ਹੋ ਜਾਂਦਾ। ਤੇ ਜਿਸ ਬੰਦੇ ਘਰ ਇੰਨੀ ਕੁ ਦੌਲਤ ਆ ਜਾਏ ਕਿ ਉਹਨੂੰ ਪਰਿਪੂਰਨ ਪਰਮਾਤਮਾ ਵਾਹਿਗੁਰੂ ਭੁੱਲ ਜਾਏ, ਸੱਚ ਇਹ ਹਾਲ ਉਸ ਬੰਦੇ ਦਾ ਵੀ ਮਾੜਾ ਹੋ ਜਾਂਦਾ। ਦੇਖੋ ਸਾਡੇ ਪੰਜਾਂ ਤੱਤਾਂ ਵਿੱਚੋਂ ਤਿੰਨ ਤੱਤ ਖਾਸ ਕਰਕੇ ਜਿਹਨੂੰ ਆਪਾਂ ਪੌਣ, ਪਾਣੀ ਤੇ ਅੱਗ ਕਹਿੰਦੇ ਹਾਂ। ਦੇਖੋ ਕਿ ਪੌਣ ਤੋਂ ਬਿਨਾਂ ਸੰਸਾਰ ਚੱਲ ਸਕੇਗਾ? ਜੇ ਹਵਾ ਹੋਵੇਗੀ ਤੇ ਸਾਨੂੰ ਸਵਾਸ ਮਿਲੇਗਾ, ਜੇ ਪਵਨ ਹੋਵੇਗੀ ਤੇ ਸਾਨੂੰ ਜ਼ਿੰਦਗੀ ਮਿਲੇਗੀ। ਪਰ ਪਿਆਰਿਓ, ਜੇ ਹਵਾ ਨਾ ਹੋਵੇ, ਪਵਨ ਨਾ ਹੋਵੇ ਤੇ ਬੰਦੇ ਦੀ ਮੌਤ ਹੋ ਜਾਏਗੀ। ਪਰ ਇਹ ਪਵਨ ਜੇ ਆਪਣੇ ਸੁਭਾਅ ਨੂੰ ਛੱਡ ਕੇ ਤੇਜ਼ੀ ਨਾਲ ਚੱਲੇ, ਇਹ ਹਨੇਰੀ ਤੂਫਾਨ ਝੱਖੜ ਬਣ ਜਾਏ, ਜਦੋਂ ਇਹ ਆਪਣੇ ਸੰਯਮ ਨੂੰ ਤਿਆਗ ਕੇ ਇਹ ਹਵਾ ਤੂਫਾਨ ਬਣ ਕੇ ਚੱਲੇਗੀ, ਤੇ ਤੂਫਾਨ ਬਣ ਕੇ ਚੱਲੀ ਕੋਈ ਹਵਾ ਲੋਕਾਂ ਦੇ ਘਰਾਂ ਨੂੰ ਤਬਾਹ ਕਰ ਦੇਵੇਗੀ। ਪਰ ਪਿਆਰਿਓ, ਜੇ ਇਹ ਬਿਲਕੁਲ ਆਪਣੇ ਸੰਯਮ ਵੀ ਚੱਲੇਗੀ ਤੇ ਇਹ ਲੋਕਾਂ ਦੇ ਸਵਾਸ ਤੇ ਉਹਨਾਂ ਦੀ ਜ਼ਿੰਦਗੀ ਬਣ ਜਾਏ। ਮੈਂ ਜੋ ਅਰਜ਼ ਕਰਨੀ ਚਾਹੁੰਦਾ, ਮੇਰੀ ਬੇਨਤੀ ਸਮਝਣ ਦਾ ਯਤਨ ਕਰਿਓ। ਹੁਣ ਆ ਹੀ ਅੱਗ ਹੈ, ਅਸੀਂ ਕਹੀਏ ਵੀ ਅੱਗ ਤਾਂ ਬੜੀ ਮਾੜੀ ਏ, ਅੱਗ ਤਾਂ ਸਾੜਦੀ ਏ, ਅੱਗ ਤਾਂ ਦੁਨੀਆਂ ਵਿੱਚ ਹੋਣੀ ਨਹੀਂ ਚਾਹੀਦੀ। ਤੇ ਬੇਨਤੀ ਕਰਾਂ, ਜਿਸ ਦਿਨ ਦੁਨੀਆਂ ਵਿੱਚੋਂ ਅੱਗ ਦਾ ਅਭਾਵ ਹੋ ਜਾਏਗਾ, ਅੱਗ ਖਤਮ ਹੋ ਜਾਏਗੀ, ਮੈਨੂੰ ਦੱਸੋ ਆ ਜਿਹੜਾ ਲੰਗਰ ਲੱਖਾਂ ਸਰੀਰ ਰੋਜ਼ ਛਕਦੇ ਨੇ, ਅੱਗ ਤੋਂ ਬਿਨਾਂ ਇਹ ਲੰਗਰ ਪੱਕ ਸਕੇਗਾ? ਜਿਹੜਾ ਘਰਾਂ ਵਿੱਚ ਆਪਾਂ ਭੋਜਨ ਪਕਾਉਂਦੇ ਹਾਂ, ਜੇ ਕਹੀਏ ਅੱਗ ਮਾੜੀ ਹੈ ਤੇ ਆਪਣੀ ਰਸੋਈ ਵਿੱਚੋਂ ਅੱਗ ਕੱਢ ਦਈਏ ਤਾਂ ਸਾੜ ਦਈਏ, ਅੱਗ ਤੋਂ ਬਿਨਾਂ ਤਾਂ ਘਰ ਦੀ ਰੋਟੀ ਵੀ ਨਹੀਂ ਚੱਲਦੀ। ਅੱਗ ਹੋਣੀ ਲਾਜ਼ਮੀ ਹੈ, ਜੇ ਅੱਗ ਨਹੀਂ ਹੋਵੇਗੀ ਤੇ ਪਰਿਵਾਰ ਦੀ ਧਰਮ ਅਸਥਾਨ ਤੇ ਲੋੜਵੰਦ ਵਾਸਤੇ ਆਪਾਂ ਭੋਜਨ ਨਹੀਂ ਪਕਾ ਸਕਾਂਗੇ। ਪਰ ਹਾਂ, ਇੱਕ ਗੱਲ ਯਾਦ ਰੱਖਣ ਵਾਲੀ ਹੈ, ਜੇ ਅੱਗ ਆਪਣੇ ਸੰਯਮ ਨੂੰ ਤੋੜ ਦੇਵੇਗੀ, ਜੇ ਅੱਗ ਆਪਣੇ ਸੁਭਾਅ ਨੂੰ ਤੋੜ ਦੇਵੇਗੀ ਤੇ ਇਹੀ ਅੱਗ ਰਸੋਈ ਵਿੱਚੋਂ ਨਿਕਲ ਕੇ ਪੂਰੇ ਦੇ ਪੂਰੇ ਘਰ ਨੂੰ ਸਾੜ ਕੇ ਰਾਹ ਕਰ ਦੇਵੇਗੀ, ਉਦੋਂ ਅੱਗ ਦੁਖਦਾਈ ਹੋ ਜਾਏਗੀ। ਤੇ ਜਦੋਂ ਅੱਗ ਸੰਯਮ ਵੀ ਚੱਲੇਗੀ, ਸੱਚ ਇਹ ਵੇ ਕਿ ਉਹੀ ਅੱਗ ਸਾਡੇ ਪਰਿਵਾਰ ਦਾ ਜੀਵਨ ਬਣ ਜਾਏ। ਬੇਨਤੀ ਸੁਣਿਓ, ਅੱਗੇ ਮੈਂ ਇਹਨੂੰ ਕਲੀਅਰ ਕਰਾਂਗਾ ਥੋੜਾ ਜਿਹਾ। ਪਾਣੀ ਹੈ, ਇਹ ਸਾਡੀ ਜ਼ਿੰਦਗੀ ਦਾ ਆਧਾਰ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਬਚਨ ਵੀ ਇਹ ਕੀਤੇ ਨੇ ਕਿ ਮਨੁੱਖ ਕੀ ਸਾਰੇ ਸੰਸਾਰ ਦੀ ਜ਼ਿੰਦਗੀ ਹੀ ਪਾਣੀ ਹੈ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ। ਹੁਣ ਅਸੀਂ ਕਹੀਏ ਵੀ ਪਾਣੀ ਬੜਾ ਮਾੜਾ, ਜੇ ਆ ਹੜ ਆਇਆ ਜੰਮੂ ਕਸ਼ਮੀਰ ਵਿੱਚ, ਉਹ ਸੰਯਮ ਨੂੰ ਤੋੜ ਗਿਆ, ਤੇ ਆਪਾਂ ਇਹ ਕਹਿਣਾ ਸ਼ੁਰੂ ਕਰ ਦਈਏ ਵੀ ਪਾਣੀ ਤਾਂ ਹੋਣਾ ਹੀ ਨਹੀਂ ਚਾਹੀਦਾ। ਜੇ ਪਾਣੀ ਨਾ ਹੁੰਦਾ ਤੇ ਹੜ ਨਾ ਹੁੰਦਾ, ਜੇ ਪਾਣੀ ਨਾ ਹੁੰਦਾ ਤੇ ਲੋਕ ਨਾ ਡੁੱਬਦੇ, ਜੇ ਪਾਣੀ ਨਾ ਹੁੰਦਾ ਤੇ ਇੰਨੀ ਦੌਲਤ ਘਰਾਂ ਦੀ ਬਰਬਾਦੀ ਨਾ ਹੁੰਦੀ। ਹੁਣ ਜੇ ਕਹੀਏ ਵੀ ਪਾਣੀ ਹੋਣਾ ਹੀ ਨਹੀਂ ਚਾਹੀਦਾ, ਤੇ ਮੈਂ ਬੇਨਤੀ ਕਰਾਂ ਕਿ ਪਾਣੀ ਤੋਂ ਬਿਨਾਂ ਆਪਾਂ ਜੀ ਸਕਾਂਗੇ? ਪਾਣੀ ਤੋਂ ਬਿਨਾਂ ਜ਼ਿੰਦਗੀ ਨਹੀਂ, ਪਾਣੀ ਤੋਂ ਬਿਨਾਂ ਬੰਦੇ ਦੀ ਮੌਤ ਹੈ, ਤੜਪ ਤੜਪ ਕੇ ਪ੍ਰਾਣ ਤਿਆਗ ਜਾਏਗਾ। ਮੈਂ ਤਿੰਨ ਗੱਲਾਂ ਸਿਰਫ ਕਹੀਆਂ ਨੇ, ਇੱਕ ਪਵਨ, ਦੂਸਰਾ ਪਾਣੀ ਤੇ ਤੀਸਰੀ ਅੱਗ। ਜੇ ਪਵਨ ਸੰਯਮ ਵੀ ਚੱਲਦੀ ਹੋਵੇ ਤੇ ਸੰਸਾਰ ਵਿੱਚ ਜ਼ਿੰਦਗੀ ਪੈਦਾ ਕਰਦੀ ਹੈ, ਪਵਨ ਸੰਯਮ ਵੀ ਚੱਲੇ ਤੇ ਇਹਦੇ ਵਿੱਚੋਂ ਜੀਵਨ ਮਿਲਦਾ ਹੈ, ਤੇ ਜੇ ਇਹ ਸੰਯਮ ਨੂੰ ਤੋੜ ਜਾਏ ਤੇ ਇਹੀ ਪਵਨ ਤੂਫਾਨ ਬਣ ਕੇ ਲੋਕਾਂ ਦੇ ਘਰਾਂ ਤੱਕ ਨੂੰ ਉਡਾ ਕੇ ਲੈ ਜਾਏਗੀ। ਜਿਹੜੀ ਅੱਗ ਸੰਯਮ ਵੀ ਚੱਲੇਗੀ, ਉਹ ਲੰਗਰ ਭੋਜਨ ਪਕਾਉਣ ਵਿੱਚ ਮਦਦਗਾਰ ਹੋਏਗੀ, ਤੇ ਜਿਹੜੀ ਅੱਗ ਸੰਯਮ ਨੂੰ ਤੋੜ ਦੇਵੇਗੀ, ਪਿਆਰਿਓ, ਉਹ ਸ਼ਹਿਰਾਂ ਦੇ ਸ਼ਹਿਰ ਸਾੜ ਕੇ ਰਾਹ ਕਰ ਦੇਵੇਗੀ। ਜਿਹੜਾ ਪਾਣੀ ਸੰਯਮ ਵੀ ਚੱਲੇਗਾ, ਉਹ ਸਾਡੇ ਸਰੀਰ ਦਾ ਆਸਰਾ ਬਣੇਗਾ, ਪਰ ਜਿਹੜਾ ਪਾਣੀ ਸੰਯਮ ਨੂੰ ਤੋੜ ਜਾਏਗਾ, ਸੱਚ ਇਵੇਂ ਮਰਿਆਦਾ ਨੂੰ ਤੋੜ ਜਾਏਗਾ, ਉਹੀ ਪਾਣੀ ਘਰਾਂ ਦੇ ਘਰ ਉਜਾੜ ਦੇਵੇਗਾ, ਸ਼ਹਿਰਾਂ ਦੇ ਸ਼ਹਿਰ ਰੋੜ ਕੇ ਲੈ ਜਾਏਗਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਪਾਣੀ ਅਭਾਵ ਨਹੀਂ ਹੋਣਾ ਚਾਹੀਦਾ। ਜੇ ਪਾਣੀ ਕਹੀਏ ਵੀ ਖਤਮ ਕਰ ਦਿਓ, ਹੜ ਆਉਂਦਾ ਤੇ ਪਾਣੀ ਤੋਂ ਬਿਨਾਂ ਜ਼ਿੰਦਗੀ ਵਿਅਰਥ। ਜੇ ਕਹੀਏ ਅੱਗ ਸਾੜਦੀ, ਅੱਗ ਖਤਮ ਕਰ ਦਿਓ, ਅੱਗ ਨਹੀਂ ਚਾਹੀਦੀ, ਅੱਗ ਤੋਂ ਬਿਨਾਂ ਵੀ ਜੀਵਨ ਨਿਰਾਰਥਕ। ਜੇ ਪਵਨ ਤਾਂ ਜੀ ਉਡਾ ਕੇ ਲੈ ਜਾਂਦੀ, ਪਵਨ ਨਹੀਂ ਚਾਹੀਦੀ, ਹਵਾ ਤੋਂ ਬਿਨਾਂ ਵੀ ਜ਼ਿੰਦਗੀ ਨਿਰਾਰਥਕ। ਪਿਆਰਿਓ,
ਇਸੇ ਤਰ੍ਹਾਂ ਜੇ ਕਹੀਏ ਵੀ ਧਨ ਚਾਹੀਦੀ ਨਹੀਂ, ਮਾਇਆ ਚਾਹੀਦੀ ਨਹੀਂ, ਤੇ ਮੈਂ ਇੱਕ ਬੇਨਤੀ ਕਰਾਂਗਾ, ਆਪਾਂ ਜਿੰਨੇ ਤੁਸੀਂ ਸੁਣਦੇ ਪਏ ਹੋ, ਕਿਹੜਾ ਬੰਦਾ ਜਿਹਦਾ ਮਾਇਆ ਤੋਂ ਬਿਨਾਂ ਕੰਮ ਚੱਲਦਾ ਹੋਵੇ? ਗੱਲ ਸਿਰਫ ਇੰਨੀ ਕੁ ਸਮਝੀਏ ਕਿ ਜਿਵੇਂ ਪਵਨ ਪਾਣੀ ਤੇ ਅੱਗ ਸੰਯਮ ਵਿੱਚ ਰਹੇ ਤੇ ਜ਼ਿੰਦਗੀ ਬਣ ਜਾਂਦੀ ਹੈ, ਤੇ ਬੰਦੇ ਨੂੰ ਰੱਬ ਦੌਲਤ ਦੇਵੇ ਤੇ ਉਹਨੂੰ ਸੰਯਮ ਵਿੱਚ ਰਹਿ ਕੇ ਧਰਮ ਦੇ ਕਾਰਜ ਲਈ ਤੇ ਸਮਾਜ ਦੇ ਭਲੇ ਵਾਸਤੇ ਵਰਤੇ, ਉਹ ਜ਼ਿੰਦਗੀ ਬਣ ਜਾਏਗਾ। ਤੇ ਉਸੇ ਦੌਲਤ ਨਾਲ ਜੇ ਨਸ਼ਿਆਂ ਵਿੱਚ ਪਰਵਿਰਤ ਹੋ ਜਾਏ, ਆਯਾਸ਼ ਬਣ ਜਾਏ, ਐਪੀ ਬਣ ਜਾਏ, ਵਿਵਿਚਾਰੀ ਬਣ ਜਾਏ, ਤੇ ਚੇਤੇ ਰੱਖਿਓ ਸੰਯਮ ਨੂੰ ਤੋੜ ਕੇ ਵਰਤੀ ਕੋਈ ਦੌਲਤ ਸੱਚ ਇਹ ਵੇ ਕਿ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਜਾਂਦੀ ਹੈ। ਦੌਲਤ ਦਾ ਅਭਾਵ ਨਹੀਂ ਚਾਹੀਦਾ, ਹਰ ਬੰਦੇ ਨੂੰ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਆਓ ਥੋੜੇ ਜਿਹੇ ਬਚਨ ਗੁਰਦੇਵ ਦੇ ਦੇਖ ਲਈਏ। ਦੌਲਤ ਤੋਂ ਬਿਨਾਂ ਕੋਈ ਕਾਰਜ ਨਹੀਂ ਸਰਦਾ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੋਂ ਤੱਕ ਬਚਨ ਕਿਹਾ, ਉਂਜ ਵੈਸੇ ਸਮਾਜ ਵਿੱਚ ਦੌਲਤ ਦਾ ਬੜਾ ਵੱਡਾ ਅਸਰ ਹੈ। ਆਮ ਤੌਰ ਤੇ ਅਸੀਂ ਇੱਕ ਸ਼ਬਦ ਵਰਤਨੇ ਆ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਪਾਠ ਕਰੋ, ਇਹਦੇ ਨਾਲ ਮਿਲਦਾ ਜੁਲਦਾ ਇੱਕ ਸ਼ਬਦ ਮਹਾਰਾਜ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ। ਹਜ਼ੂਰ ਦਾ ਬਚਨ ਹੈ ਕਿ ਆਤ ਸੈਲ ਨੀਚ ਘਰ ਹੋਏ। ਕਹਿੰਦੇ ਜਿਹੜਾ ਬੰਦਾ ਨੀਚ ਘਰ ਦਾ ਅਰਥ ਜਾਤ ਕਰਕੇ ਨੀਚ ਨਹੀਂ, ਜਿਸ ਘਰ ਵਿੱਚ ਨੀਚ ਕਰਮ ਕਰਨ ਵਾਲੇ ਬੰਦੇ, ਕੋਈ ਚੰਗਾ ਕਰਮ ਕਰਨ ਵਾਲਾ ਨਹੀਂ, ਨੀਵੇਂ ਤੋਂ ਨੀਵੇਂ, ਗੰਦੇ ਤੋਂ ਗੰਦੇ ਕੰਮ ਕਰਦੇ। ਕਹਿੰਦੇ ਜੇ ਉਸ ਨੀਚ ਬੰਦੇ ਦੇ ਘਰ ਰੁਪਈਆ ਹੋਵੇ ਨਾ, ਦੌਲਤ ਹੋਵੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਭਾਵੇਂ ਉਹ ਬੰਦੇ ਦਾ ਕਰਮ ਨੀਵੇਂ ਤੋਂ ਨੀਵਾਂ ਨੀਚ ਹੈ, ਪਰ ਚਤੁਰ ਬੰਦੇ ਵੀ, ਕੁਲੀਨ ਬੰਦੇ ਵੀ, ਸੱਚ ਇਹਵੇ ਕਿ ਧਰਮੀ ਕਹਾਣ ਵਾਲੇ ਬੰਦੇ ਵੀ ਤੇ ਸੰਸਾਰੀ ਕਹਾਣ ਵਾਲੇ ਵੀ ਉਸ ਦੇ ਬੂਹੇ ਅੱਗੇ ਜਾ ਕੇ ਲਿਲਕੜੀਆਂ ਕੱਢਦੇ ਨੇ। ਭਾਵੇਂ ਉਹਦੇ ਕਰਮ ਨੀਚ ਨੇ, ਪਰ ਉਹਦੀ ਦੌਲਤ ਨੇ ਇੰਨਾ ਪ੍ਰਭਾਵ ਪਾ ਦਿੱਤਾ ਕਿ ਮਾੜੇ ਬੰਦੇ ਦੇ ਘਰ ਅੱਗੇ ਵੀ ਵਿਦਵਾਨ ਤੇ ਸਿਆਣੇ ਬੰਦੇ ਜਾ ਖਲੋਂਦੇ, ਕਿਉਂਕਿ ਉਹਦੇ ਕੋਲ ਦੌਲਤ ਹੈ। ਮਹਾਰਾਜ ਕਹਿੰਦੇ ਇਹ ਦੌਲਤ ਦੀ ਤਾਕਤ ਹੈ। ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਇਸ ਤੋਂ ਅੱਗੇ ਬਚਨ ਹੈ ਆਤ ਹੋਏ ਤਾਂ ਮੁਗਧ ਸਿਆਣਾ, ਜੇ ਪੈਸਾ ਹੋਵੇ ਤੇ ਸੱਚ ਇਵੇਂ ਮੂਰਖ ਬੰਦਾ ਵੀ ਸਿਆਣਾ ਬਣ ਜਾਂਦਾ ਜੀ। ਪੈਸੇ ਵਾਲੇ ਨੂੰ ਮੂਰਖ ਉਜੱਡ ਬੰਦੇ ਨੂੰ ਵੀ ਲੋਕ ਸਿਆਣਾ ਕਹਿੰਦੇ। ਮਹਾਰਾਜ ਕਹਿੰਦੇ ਆਤ ਹੋਏ ਤਾਂ ਮੁਗਧ ਸਿਆਣਾ, ਭਗਤ ਬਿਖੂਨਾ ਜਗ ਬੋਰਾਨਾ, ਪਰ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਜਗਤ ਸੰਸਾਰ ਕਮਲਾ ਹੋਇਆ ਬੈਠਾ ਹੈ। ਬੇਨਤੀ ਕਰਾਂਗਾ ਕਿ ਦੌਲਤ ਵਿੱਚ ਇੰਨੀ ਕੁ ਵੱਡੀ ਤਾਕਤ ਹੈ, ਇਹ ਬੜੀ ਵੱਡੀ ਸ਼ਕਤੀ ਹੈ। ਇਹ ਇਕੱਲੇ ਮਕਾਨ ਨਹੀਂ ਖਰੀਦਦੀ, ਇਹ ਇਕੱਲੀ ਦੁਕਾਨ ਨਹੀਂ ਖਰੀਦਦੀ, ਇਹ ਇਕੱਲੀ ਜ਼ਮੀਨ ਨਹੀਂ ਖਰੀਦਦੀ, ਇਹ ਇਕੱਲੇ ਪਸ਼ੂ ਜਾਨਵਰ ਨਹੀਂ ਖਰੀਦਦੀ। ਚੇਤੇ ਰੱਖਿਓ ਦੌਲਤ ਇਕੱਲੀ ਧਨ ਦੌਲਤ, ਇਕੱਲੀ ਗੱਡੀਆਂ ਮੋਟਰ ਕਾਰਾਂ ਜਹਾਜ਼ ਨਹੀਂ ਖਰੀਦਦੀ। ਇਹਦੇ ਵਿੱਚ ਇੰਨੀ ਵੱਡੀ ਸ਼ਕਤੀ ਹੈ, ਇਹ ਬੰਦੇ ਦੀ ਜ਼ਮੀਰ ਤੇ ਆਤਮਾ ਤੇ ਬੰਦਿਆਂ ਨੂੰ ਵੀ ਜਿਉਂਦੇ ਜੀ ਖਰੀਦ ਲੈਂਦੀ, ਕਿਉਂਕਿ ਸ਼ਕਤੀ ਹੈ ਨਾ ਦੇਖੋ ਇਹਦੇ ਕੋਲ ਤਾਕਤ ਹੈ। ਇਹ ਨਹੀਂ ਕਿ ਸਮਝੋ ਮੈਂ ਅੱਜ ਕੋਈ ਦੌਲਤ ਦੇ ਸੋਹਲੇ ਗਾਉਣ ਲੱਗ ਪਿਆ, ਕਿਉਂਕਿ ਮੈਂ ਥੋੜੀ ਜਿਹੀ ਬੇਨਤੀ ਅੱਜ ਕਰਨੀ ਚਾਹੁੰਦਾ। ਅੱਜ ਪਹਿਲੇ ਦਿਨ ਸ਼ਬਦ ਇਹ ਆਇਆ, ਉਹ ਜਿਸ ਦੇ ਘਰ ਵਿੱਚ ਧਨ ਹੀ ਨਹੀਂ ਉਸ ਦੇ ਘਰ ਵਿੱਚ ਰੋਟੀ ਕਿੱਥੇ ਪੱਕੇਗੀ? ਮੈਂ ਬੇਨਤੀ ਕਰ ਰਿਹਾ ਕਿ ਗੁਰਬਾਣੀ ਨੇ ਕਿਹਾ ਧਨ ਹੋਣਾ ਜ਼ਰੂਰੀ ਹੈ, ਪਰ ਧਨ ਨੂੰ ਆਯਾਸ਼ੀ ਵਿੱਚ, ਧਨ ਨੂੰ ਵਿਵਿਚਾਰ ਵਿੱਚ, ਧਨ ਨੂੰ ਕੁਕਰਮਾਂ ਵਿੱਚ ਵਰਤਣ ਵਾਲਾ ਬੰਦਾ ਜਿਹੜਾ ਉਹ ਖੁਆਰ ਹੋ ਜਾਂਦਾ। ਮੈਂ ਬੇਨਤੀ ਕੀਤੀ ਦੌਲਤ ਚ ਤਾਕਤ ਹੈ, ਦੋਨੋਂ ਆ ਕੇ ਦੌਲਤਮੰਦ ਦੇ ਦਰਵਾਜ਼ੇ ਅੱਗੇ ਝੁਕਦੇ ਨੇ। ਇਸ ਤੋਂ ਅੱਗੇ ਕਬੀਰ ਸਾਹਿਬ ਦਾ ਇੱਕ ਹੋਰ ਬਚਨ ਮੈਂ ਆਪ ਨੂੰ ਸੁਣਾ ਦੇਣਾ। ਉਹਨਾਂ ਨੇ ਕਿਹਾ, ਕਹਿੰਦੇ ਨੇ ਦੇਖੋ ਇੱਕ ਮਾਤਾ ਦੀ ਕੁੱਖ ਵਿੱਚੋਂ ਪੰਜ ਚਾਰ ਸੰਤਾਨਾਂ ਜਾਂ ਪੰਜ ਚਾਰ ਬੇਟੀਆਂ ਬੇਟਿਆਂ ਦਾ ਜਨਮ ਹੁੰਦਾ, ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਇੱਕ ਮਾਂ ਦੀ ਕੁੱਖ ਚੋਂ ਜਿੰਨੇ ਬੱਚੇ ਜਨਮ ਲੈਂਦੇ ਨੇ, ਜਿਨ੍ਹਾਂ ਦੀ ਪੈਦਾਇਸ਼ ਹੁੰਦੀ, ਮਾਂ ਬਾਪ ਉਹਨਾਂ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਦੇ ਸਕਦੇ ਨੇ, ਮਾਂ ਬਾਪ ਉਹਨਾਂ ਨੂੰ ਇੱਕੋ ਜਿਹਾ ਵਸਤਰ ਦੇ ਸਕਦੇ ਨੇ, ਮਾਂ ਬਾਪ ਉਹਨਾਂ ਨੂੰ ਇੱਕੋ ਜਿਹਾ ਸਕੂਲ ਵਿੱਚ ਤਾਲੀਮ ਦਵਾ ਸਕਦੇ ਨੇ। ਮਾਪੇ ਆਪਣੇ ਬੱਚਿਆਂ ਨੂੰ ਧਨ ਦੌਲਤ, ਆਪਣੀ ਜ਼ਮੀਨ, ਭੋਏ ਭਾਂਡਾ ਜੋ ਉਹਨਾਂ ਦੇ ਕੋਲ ਹੈ ਉਹ ਬਰਾਬਰ ਵੰਡ ਕੇ ਦੇ ਸਕਦੇ ਨੇ, गल ध्यान नाल सुनियो, मापे कपड़े एक जैसे देंगे, धन बराबर वंड देंगे, मापे तालीम इको जी दवा देंगे, मापे प्यार इको जा देंगे, पर संसार विच कोई मां बाप नहीं कि जेड़ा अपने बच्चियां दे कर्म भी बराबर वंड के दे दे। भाग नहीं वंड के दिते जा सकते, कर्म नहीं वंड के दिते जा सकते। इको मां दी कुख तो चार संताना दा जन्म होवे ते एक कोल इन्ना कु पैसा, सच एवे के ओनू पता ही नहीं मैं संभालना किवें कै, ते एक विचारे दो रोटी तो भी आतर होए बैठे। महाराज कहिंदे फिर इस दौलत दी ताकत देखो कर दी की। मैं सिर्फ अजे एक पख रह रहा, उस तो बाद अर्ज करांगा गुरबाणी इस बारे की कहिंदी, जे आवे तेनू किवें वरत। महाराज जी ने कहा, फरमाया सतगुरां ने, कहिंदे दौलत च इन्नी ताकत है कि एक मां दी कुख विचो जम्मी कोई संतान, दौलत ने इन्ना वड्डा पाड़ा पा दिता, एक नू समय ने गरीब बना दिता, निर्धन हो गया, ते एक अत दा तनाड हो गया। हुण जिहड़ा गरीब बंदा है ना, याद रखियो अज दे समाज दी जिहड़ी बनतर है, गुरु तां गरीब निवाज है, पर समाज दी बहु गिनती गरीब निवाज नहीं, ए अमीर निवाज है। गरीब बंदा साल भर भांडे मांजदा रहे गुरुद्वारे च, साल भर वह झाड़ू लांदा रहे, गरीब बंदा जोड़े खाने च खलोता रहे, मेरा ख्याल ओनू कदी प्रबंधक सद के शायद सरोपा देन, ते दौलत वाला बंदा महल्ले च होवे कोई गुरपुरब नहीं खाली जान देंदे, हर गुरप चो दा सन्मान किया जाता है, क्योंकि समाज अमीर निवाजा दा है, सुभाग है दुनिया का। ते गुरु ग्रंथ साहब ने कहा कला समाज नहीं, इत्थे सके दो भरा ने, दो भैणा ने, पर निर्धन बंदे नू सके भैण भरा भी अदब नहीं देंदे। जे एक गरीब भरा भैण अमीर दे घर भी चला जाए, सच एवे ओ अगो खिड़े मथे जी आया भी नहीं कहिंदा, बोलन वास्ते भी तैयार नहीं, पिठ करके बैठ जांदा है। ते जे किते मैं फिर अर्ज कर लगा, गरीब अमीर दे घर भी चला जाए, ओ पिठ घुमा लैंदा है, ओ बोलदा भी नहीं, ते जे अमीर गरीब दे घर भी चला जाए, ओदा रोम रोम खिड़ जांदा है, ओनू तां थां ही नहीं लभदी, मैं केड़ी थां ते बिठावां। महाराज जी ने बचन किते, निर्धन आदर कोई ना दे, ग्रह शोभा जाके रे नाहे, आवत पहिया खुद दे जाए अज दा शब्द। जिस घर विच दौलत नहीं उस ते घर विच आया होया मेहमान भुखा जांदा है। प्यारियो जिस बंदे दे घर विच दौलत नहीं, सच एवे कि उस बंदे नू समाज छेती कित्या सत्कार देने वास्ते भी तैयार नहीं। ए तां मेरा धन गुरु नानक साहिब कहे, समाज दे दुनियादार लोग सारे मलक भागो दे घर गए, सारियां ने खीर पूड़े खादे, सारियां ने मलक भागो दे सोहले गाए, सच एवे गरीबां नू निवाजन वाला मेरा सतगुरु, जिन्हां बारे असीं कह सकने आ ऐसी लाल तुझबिन कौन करे, गरीब निवाज गुसैया मेरा मत है छत्र तरह। लोग सारे भागो दे घर विच गए, पर चेते रखियो मेरा गुरु नानक भाई लालो दे घर विच बैठ के इलाही बाणी दा कीर्तन कर रहा है, क्योंकि ओ गरीब निवाज कह। फिर मैं बेनती करा, मैं समाज दी बंतर दी गल कर रहा कि निर्धन आदर कोई ना दे, गरीब नू कोई नहीं जे सन्मान देंदा, लाख जतन करे ओ चित ना तरे। गरीब बंदा भावे कहे मैं तेरे लिए अरदास करना, मैं तेरे लिए आ कुछ मांगना, चेते रखियो अमीर बंदे दे दिल उते गरीब दा तरला कदी असर करदा ही नहीं। निर्धन आदर कोई ना दे, लाख जतन करे ओ चित ना तरे, जो निर्धन सरदन कह जाए, सरदन दा अर्थ अमीर। जे गरीब अमीर दे घर चला जाए, आगे बैठा पीठ फिराए, अमीर अगो पिठ करके बैठ गया, जो सरदन हुण फिर दोबारा। जे अमीर बंदा निर्धन कह जाए, गरीब दे घर चला जाए, जो सरदन निर्धन कह जाए, दिया आदर लिया बुलाए, उन्हें सम्मान दिता। महाराज कहते निर्धन सरदन दोनों भाई, प्रभ की कला ना मेती जाई, खैन ता एक मां दी कुख चो जमे, दुध एक मां दा पीता, एक पिता दे वेड़े दे विच खेडे, एक पिता दे घर विच पले, पर कहन लगे वाह परमात्मा तेरी खेड माया दी, एक गरीब बन गया ते एक अमीर बन गया, अमीर दी जय जयकार लोग कर लगे, ते गरीब नू पुछदा भी कोई नहीं। मैं बेनती करांगा कि देखो दौलत रब कृपा करे ਕਿਸੇ ਬੰਦੇ ਨੂੰ ਕਿਸੇ ਦਾ ਮੁਹਤਾਜ ਨਾ ਬਣਾਏ। ਪਰ ਜੇ ਨਾਮ ਨੂੰ ਭੁੱਲ ਜਾਵਾਂਗੇ, ਯਾਦ ਰੱਖਿਓ, ਸਿਮਰਨ ਨੂੰ ਭੁੱਲ ਜਾਵਾਂਗੇ, ਇਹ ਗਈ ਹੋਈ ਦੌਲਤ ਵੀ ਮਾਰ ਦਿੰਦੀ, ਜੇ ਇਹ ਆਈ ਹੋਈ ਦੌਲਤ ਵੀ ਤਬਾਹ ਕਰ ਦਿੰਦੀ। ਹਿੰਦੀ ਦੇ ਵਿੱਚ ਇੱਕ ਕੁੰਡਲੀ ਆਖ ਹੈ, ਕਾਵਿ ਰਚਨਾ ਜਿਹੜੇ ਜਾਣਦੇ ਨੇ, ਮੈਂ ਸੋਲਠਾ, ਰੱਡ, ਸਵਈਆ, ਆ ਸ਼ਲੋਕ, ਦੋਹਰੇ, ਇਸੇ ਤਰ੍ਹਾਂ ਅਸੀਂ ਕੁੰਡਲੀਆ ਪੜ੍ਹਨੇ। ਉਸ ਕੁੰਡਲੀਏ ਵਿੱਚ ਇੱਕ ਵਿਦਵਾਨ ਨੇ ਲਿਖਿਆ ਹੈ, ਉਹਨੇ ਬੜੀ ਸੋਹਣੀ ਗੱਲ ਕਹੀ। ਉਹ ਕਹਿੰਦਾ ਜਿਸ ਬੰਦੇ ਕੋਲ ਸਿਮਰਨ ਨਹੀਂ, ਅੰਦਰ ਦਾ ਨਾਮ ਨਹੀਂ, ਭਗਤੀ ਨਹੀਂ, ਕਹਿੰਦੇ ਉਸ ਬੰਦੇ ਕੋਲ ਆਈ ਕੋਈ ਦੌਲਤ ਵੀ ਉਹਨੂੰ ਕਮਲਿਆਂ ਕਰ ਜਾਂਦੀ ਏ, ਤੇ ਗਈ ਕੋਈ ਦੌਲਤ ਵੀ ਉਹਨੂੰ ਮਾਰ ਕੇ ਰੱਖ ਦਿੰਦੀ। ਉਹਨੇ ਲਿਖਿਆ ਹੈ, ਮਾਇਆ ਕੇ ਦੋ ਦਾਓਕ ਹੈ, ਕਰੇ ਦੋਏ ਜੁੱਤ ਮਾਰ। ਦੋਵਾਂ ਤਰੀਕਿਆਂ ਨਾਲ ਬੰਦੇ ਨੂੰ ਮਾਰਦੀ ਏ ਵੇੜ ਕੇ ਮਾਇਆ। ਮਾਇਆ ਕੇ ਦੋ ਦਾਓ ਹੈ, ਕਰੇ ਦੋਏ ਜੁੱਤ ਮਾਰ, ਆਏ ਤੋ ਬੋਰਾਏ ਨਰ ਜਾਏ ਕਰੇ ਖੁਵਾਰ, ਜਾਏ ਕਰੇ ਖੁਵਾਰ ਮਰੇ ਨਰ ਚੂਰ ਚੂਰ ਕੇ, ਆਵੇ ਬਡੋ ਅਹੰਕਾਰ ਤੁਰੇ ਨਰ ਕੂਰ ਕੂਰ ਕੇ। ਮੈਂ ਅਰਥ ਥੋੜੇ ਜਿਹੇ ਕਰ ਦੇਣਾ ਹੈ, ਤਾਂ ਬੜੇ ਸਰਲ ਜਿਹੇ ਸ਼ਬਦ। ਉਹ ਕਹਿੰਦਾ ਮਾਇਆ ਦੇ ਦੋ ਤਰੀਕੇ, ਦਾਉ ਦਾ ਅਰਥ ਕਰਾਂਗੇ ਤਰੀਕੇ, ਦੋ ਤਰੀਕਿਆਂ ਨਾਲ ਬੰਦੇ ਨੂੰ ਮਾਰਦੀ ਜੇ ਸਿਮਰਨ ਨਹੀਂ। ਮਾਇਆ ਕੇ ਦੋ ਦਾਉ ਕਹਿ, ਕਰੇ ਦੋਏ ਜਿੱਤ ਮਾਰ, ਆਏ ਤੋ ਬੋਰਾਏ ਨਰ, ਜਦੋਂ ਆ ਗਈ ਉਦੋਂ ਬੰਦਾ ਕਮਲਾ ਹੋ ਜਾਂਦਾ। ਮੈਨੂੰ ਕਿਸੇ ਦੀ ਕੀ ਪਰਵਾਹ, ਮੈਂ ਕਿਸੇ ਨੂੰ ਕੀ ਜਾਣਨਾ। ਚੇਤੇ ਰੱਖਿਓ, ਉਦੋਂ ਬੰਦਾ ਨਹੀਂ ਬੋਲਦਾ, ਬੰਦੇ ਦੇ ਵਿੱਚ ਟਕੇ ਬੋਲਦੇ ਹੁੰਦੇ। ਇਸੇ ਕਰਕੇ ਮਹਾਰਾਜ ਜੀ ਨੇ ਬਾਣੀ ਚ ਵੀ ਕਿਹਾ ਨਾ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਖੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਖੈ, ਜਬ ਕਛ ਪਾਵੈ ਤਬ ਗਰਭ ਕਰਤ ਖੈ, ਮਾਇਆ ਗਈ ਤਬ ਰੋਵਣ ਲਗਤ। ਇਹਦਾ ਮਤਲਬ ਆਈ ਤੇ ਤਾਂ ਵੀ ਕਮਲਾ, ਤੇ ਗਈ ਤੇ ਤਾਂ ਵੀ ਸ਼ਦਾਈ। ਉਹ ਹਿੰਦੀ ਦਾ ਵਿਦਵਾਨ ਲਿਖਦਾ, ਮਾਇਆ ਕੇ ਦੋ ਦਾਓ ਕਹਿ, ਕਰੇ ਦੋਏ ਜੁੱਤ ਮਾਰ, ਆਏ ਤੋ ਬੋਰਾਏ ਨਰ, ਜਾਏ ਕਰੇ ਖੁਵਾਰ, ਜਦੋਂ ਜਾਂਦੀ ਉਦੋਂ ਵੀ ਬੰਦੇ ਨੂੰ ਖੁਵਾਰ ਕਰਦੀ। ਜਾਏ ਕਰੇ ਖੁਵਾਰ, ਜਾਂਦਿਆਂ ਕਿਵੇਂ ਖੁਵਾਰ ਕਰਦੀ, ਮਰੇ ਨਰ ਚੂਰ ਚੂਰ ਕੇ, ਝੁਰੀ ਜਾਂਦਾ ਹੈ, ਡਿਪਰੈਸ਼ਨ ਚ ਚਲਾ ਗਿਆ, ਚਿੰਤਾ ਨੇ ਖਾ ਲਿਆ। ਸੱਚ ਏਵੇ ਕਿ ਜਦੋਂ ਅਮੀਰ ਬੰਦਿਆਂ ਦੇ ਘਰਾਂ ਚੋਂ ਦੌਲਤ ਕਿਤੇ ਕੂਚ ਕਰਦੀ ਏ, ਉਹ ਬੰਦੇ ਸੱਚ ਇਹ ਜੇ ਜਿਉਂਦੇ ਜੀ ਲੋਕੀ ਉਹਨਾਂ ਨੂੰ ਪਾਗਲਖਾਨੇ ਛੱਡ ਜਾਂਦੇ ਨੇ, ਉਹ ਕਮਲੇ ਹੋ ਜਾਂਦੇ। ਚਲੀ ਗਈ ਤੇ ਕਮਲਿਆਂ ਕਰ ਗਈ, ਆਈ ਗਈ ਤੇ ਹੰਕਾਰ ਚ ਕਮਲਿਆਂ ਕਰ ਗਈ। ਜਾਏ ਕਰੇ ਖੁਵਾਰ ਮਰੇ ਨਰ ਚੂਰ ਚੂਰ ਕੈ, ਆਵੇ ਵੱਡੋ ਅਹੰਕਾਰ ਤੁਰੇ ਨਰ ਕੂਰ ਕੂਰ ਕੈ। ਪਿਆਰਿਓ, ਜਦੋਂ ਜਾਂਦੀ ਏ ਉਦੋਂ ਬੰਦਾ ਝੂਰੀ ਜਾਂਦਾ, ਤੇ ਜਦੋਂ ਇਹਦੇ ਕੋਲ ਆਉਂਦੀ ਜਣੇ ਖਾਣੇ ਨੂੰ ਉਦੋਂ ਘੂਰੀ ਜਾਂਦਾ ਹੈ। ਆ ਝੂਰਨਾ ਤੇ ਘੂਰਨਾ ਦੋ ਸ਼ਬਦ ਨੇ, ਜਦੋਂ ਜਾਂਦੀ ਏ ਉਦੋਂ ਝੁਰਦਾ, ਤੇ ਜਦੋਂ ਫਿਰ ਆਉਂਦੀ ਉਦੋਂ ਘੂਰਦਾ ਹੈ। ਜਾਏ ਕਰੇ ਖੁਵਾਰ ਮਰੇ ਨਰ ਚੂਰ ਚੂਰ ਕੈ, ਆਵੋ ਵੱਡੋ ਆਵੇ ਵੱਡਾ ਅਹੰਕਾਰ ਕੈ, ਚਰੇ ਨਰ ਕੂਰ ਕੂਰ ਕੈ, ਬਿਨ ਬੂਝੇ ਦੁਕਾਰ ਸਾਰ ਸੰਤਨ ਫੁਰਮਾਇਆ। ਰੱਬ ਦੇ ਸੰਤ ਜਨਾਂ ਨੇ ਕਿਹਾ, ਵਿਵੇਕ ਤੋਂ ਬਿਨਾ, ਵਿਚਾਰ ਤੋਂ ਬਿਨਾ, ਬਿਨ ਬੂਝੇ ਵਿਚਾਰ ਸਾਰ ਸੰਤਨ ਫੁਰਮਾਇਆ, ਮੂਰਖ ਕੋ ਦੁੱਖ ਦੇਤ ਹੈ ਆਵਤੀ ਜਾਤੀ ਮਾਇਆ। ਜਿਸ ਮੂਰਖ ਬੰਦੇ ਨੂੰ ਵਰਤਨ ਦਾ ਪਤਾ ਨਹੀਂ, ਉਹਨੂੰ ਆਇਆ ਵੀ ਦੌਲਤ ਮਾਰ ਦਿੰਦੀ ਹੈ ਤੇ ਉਹਨੂੰ ਜਾਇਆ ਵੀ ਦੌਲਤ ਮਾਰ ਦਿੰਦੀ ਹੈ। ਪਰ ਸਤਿਗੁਰੂ ਦੇ ਘਰ ਅੰਦਰ ਇਹ ਕਿਹਾ ਗਿਆ ਵੀ ਤੂੰ ਦੌਲਤ ਕਮਾ, ਤੂੰ ਕਿਰਤ ਕਰ, ਇਥੋਂ ਤੱਕ ਕਿ ਸਿੱਖੀ ਵਿੱਚ ਜਿਹੜਾ ਬੰਦਾ ਹੱਥ ਅੱਡ ਕੇ ਮੰਗਦਾ ਹੈ ਨਾ, ਮੰਗਤਾ ਭਾਵੇਂ ਸੰਤ ਦੇ ਬਾਣੇ ਚ ਹੋਵੇ ਤੇ ਮੰਗਤਾ ਭਾਵੇਂ ਪੋਲੀਟੀਸ਼ੀਅਨ ਰਾਜਨੀਤਿਕ ਦੇ ਬਾਣੇ ਚ ਹੋਵੇ ਤੇ ਮੰਗਤਾ ਭਾਵੇਂ ਸਾਡੇ, ਜਿਹੜਾ ਬੰਦਾ ਹਿਰਸੀ ਹੋ ਕੇ ਹੱਥ ਅੱਡ ਕੇ ਮੰਗਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹੋ ਜਿਹਾ ਬੰਦੇ ਦੇ ਨੇੜੇ ਢੋਕੇ ਕਦੀ ਵੀ ਢੁਕੀ ਨਾ, ਉਹ ਆਪ ਅੰਦਰੋਂ ਥੁੱਤ ਹੈ, ਤੇਰੇ ਅੰਦਰ ਨੂੰ ਕਿਉਂ ਨੇ ਸਵਾਰ ਦੇਣਾ। ਮਹਾਰਾਜ ਜੀ ਨੇ ਇਸੇ ਕਰਕੇ ਬਾਣੀ ਚ ਕਿਹਾ ਸੀ ਕਿ ਗਿਆਨ ਵਿਖੋਣਾ ਗਾਵੈ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ। ਆ ਸੁਣਿਓ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਐ ਪਾਏ। ਜਿਹੜਾ ਆਪਣੇ ਆਪ ਨੂੰ ਕਹਿ ਗੁਰੂ ਤੇ ਹੱਥ ਅੱਡ ਕੇ ਮੰਗਦਾ ਫਿਰੇ, ਆਪਣੇ ਆਪ ਨੂੰ ਕਹਿ ਸੰਤ ਤੇ ਰੁਪਈਆਂ ਦੇ ਪਿੱਛੇ ਭੱਜਦਾ ਫਿਰੇ, ਖਿਮਾ ਕਰਿਓ। ਮਹਾਰਾਜ ਕਹਿੰਦੇ ਨੇ ਇਹੋ ਜਿਹੇ ਦੇ ਨੇੜੇ ਬਿਲਕੁਲ ਨਾ ਜਾਇਓ। ਕੌਣ? ਕਹਿਣ ਲੱਗੇ ਜਿਹੜਾ ਕਿਰਤਕਾਰ ਕਰੇ, ਘਾਲ ਖਾਏ ਕਿਛ ਹੱਥੋਂ ਦੇ, ਆਪਣੀ ਕਿਰਤਕਾਰ ਕਰੇ ਤੇ ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਉਹਦੇ ਕੋਲ ਜੀਵਨ ਹੋਵੇ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਹਾ ਪਛਾਣੇ ਸੇ ਪਰਮਾਤਮਾ ਦੇ ਘਰ ਦਾ ਰਸਤਾ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਜਿਹੜੇ ਹੱਥੋਂ ਦੇ ਕੇ ਭਲਾ ਮਨਾਉਂਦੇ। ਦੇਖੋ ਸਤਿਗੁਰੂ ਦੇ ਘਰ ਵਿੱਚ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਸਾਖੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਵਿੱਚੋਂ ਟਿਊਕ ਮਾਤਰ ਜ਼ਰੂਰ ਸੁਣਾ ਦੇਣਾ। ਇਹ ਨਹੀਂ ਕਿ ਮੈਂ ਸ਼ਬਦ ਦੀ ਵਿਚਾਰ ਤੋਂ ਦੂਰ ਚਲਾ ਗਿਆ, ਸਿਰਫ ਮੈਂ ਭੂਮਿਕਾ ਰੂਪ ਵਿੱਚ ਇਹ ਬੇਨਤੀ ਕਰਨੀ ਚਾਹੁੰਦਾ ਕਿ ਕਬੀਰ ਸਾਹਿਬ ਨੇ ਅੱਜ ਦੌਲਤ ਨੂੰ ਸੁਹਾਗਣ ਕਿਉਂ ਕਿਹਾ? ਉਹ ਕਹਿੰਦੇ ਜਿਸ ਦੇ ਘਰ ਵਿੱਚ ਇਹ ਨਹੀਂ ਉਸ ਦੇ ਘਰ ਦੇ ਵਿੱਚ ਤਾਂ ਆਏ ਹੋਏ ਮਹਿਮਾਨ ਵੀ ਭੁੱਖੇ ਜਾਂਦੇ। ਗੁਰੂ ਅਮਰਦਾਸ ਮਹਾਰਾਜ ਜਦੋਂ ਗੁਰੂ ਚਰਨਾਂ ਵਿੱਚ ਨਹੀਂ ਆਏ ਤੇ ਇਹ ਪਹਿਲਾਂ ਤੀਰਥ ਇਸ਼ਨਾਨ ਕਰਨ ਜਾਂਦੇ ਰਹੇ, ਗੰਗਾ ਇਸ਼ਨਾਨ ਕਰਨ ਜਾਂਦੇ ਰਹੇ, ਪਰ ਜਦੋਂ ਇਹਨਾਂ ਉੱਪਰ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਕਿਰਪਾ ਹੋ ਗਈ, ਆਪ ਉਸ ਗੁਰਤਾ ਪਦ ਤੇ ਬਿਰਾਜਮਾਨ ਹੋ ਗਏ ਤੇ ਦੁਬਾਰਾ ਫਿਰ ਗੁਰੂ ਅਮਰਦਾਸ ਦੁਬਾਰਾ ਫਿਰ ਗੁਰੂ ਬਣਨ ਤੋਂ ਬਾਅਦ ਇੱਕ ਵਾਰੀ ਤੀਰਥਾਂ ਤੇ ਗਏ। ਉਸ ਸਾਰੇ ਤੀਰਥਾਂ ਦਾ ਜਿਹੜਾ ਜਾਣ ਦਾ ਕਾਰਨ ਹੈ ਉਹ ਗੁਰੂ ਰਾਮਦਾਸ ਜੀ ਨੇ ਤੁਖਾਰੀ ਰਾਗ ਵਿੱਚ ਬਖਸ਼ਿਸ਼ ਕੀਤਾ ਹੈ ਕਿ ਤੀਰਥ ਉਦਮ ਸਤਿਗੁਰ ਕੀ ਆ ਸਭ ਲੋਕ ਉਧਰਨ ਅਰਥਾ, ਲੋਕਾਂ ਦੇ ਉਧਾਰ ਦੇ ਲਈ ਮਹਾਰਾਜ ਗਏ। ਜਦੋਂ ਸਤਿਗੁਰੂ ਪਹਿਲਾਂ ਤੀਰਥ ਤੇ ਗਏ ਸਨ ਤੇ ਇੱਕ ਮਹਾਨ ਵਿਦਵਾਨ ਪੰਡਿਤ ਜਿਹਦਾ ਤਵਾਰੀਖ ਨੇ ਜ਼ਿਕਰ ਕੀਤਾ ਪੰਡਿਤ ਦੁਰਗੋ ਸਾਰਸੁਤੀ ਭਿੰਬੀ ਬ੍ਰਾਹਮਣ, ਇਹਦੇ ਬਾਰੇ ਸਾਡਾ ਇਤਿਹਾਸ ਕਹਿੰਦਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਮਹਿਮਾ ਪ੍ਰਕਾਸ਼ ਤੇ ਤਕਰੀਬਨ ਨਵੀਨ ਵਿਦਵਾਨਾਂ ਵਿੱਚੋਂ ਵੀ ਸਾਰਿਆਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਸ ਦੁਰਗੋ ਬ੍ਰਾਹਮਣ ਨੂੰ ਚੱਕਰ ਚੇਨ ਪੜਨ ਦੀ ਜਾਚ ਸੀ, ਜਿਹੜੇ ਹੱਥਾਂ ਦੇ ਚੱਕਰ ਚਿੰਨ ਨੂੰ ਸਮਝ ਲੈਂਦਾ ਸੀ। ਹੁਣ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਭੱਟਾ ਨੇ ਕਿਹਾ ਹੈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨਾ ਉਹਨਾਂ ਦੇ ਖੱਬੇ ਹੱਥ ਦੇ ਵਿੱਚ ਪਦਮ ਹੈ, ਉਹਨਾਂ ਇਹ ਸ਼ਬਦ ਵਰਤਿਆ ਬਾਰਜ ਕਰ ਦਾਹਣ ਹੈ, ਬਾਰਜ ਕਰ ਦਾਹਣ ਹੈ ਸਿੱਧ ਸਨਮੁਖ ਮੁਖ ਜੋਬ ਹੈ ਉਹਨਾਂ ਦੇ ਸੱਜੇ ਵਾਹਿਗੁਰੂ ਸੱਜੇ ਹੱਥ ਵਿੱਚ ਪਦਮ ਹੈ, ਖੱਬੇ ਹੱਥ ਵਿੱਚ ਉਹਨਾਂ ਦੇ ਰਿਧੀਆਂ ਨੇ, ਉਹਨਾਂ ਦੇ ਕੋਲ ਸਿੱਧੀਆਂ ਨੇ। ਉਹਨਾਂ ਨੇ ਜ਼ਿਕਰ ਕੀਤਾ ਬਾਰਜ ਕਰ ਦਾਣੇ ਸਿੱਧ ਸਨਮੁਖ ਮੁਖ ਜੋ ਵੈ ਰਿੱਧ ਬਸੈ ਬਾਵਾਂਗ ਜੋ ਤੀਨ ਲੋਕ ਅੰਤਰ ਮੋਹ ਹੈ, ਤਿੰਨਾਂ ਲੋਕਾਂ ਨੂੰ ਮੋਹਣ ਵਾਲੀ ਰਿਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਚ ਉਹਨਾਂ ਦੇ ਸਨਮੁਖ ਹੱਥ ਜੋੜ ਕੇ ਖਲੋਤੀਆਂ। ਉਹਨੇ ਚੱਕਰ ਚਿੰਨ ਦੇਖ ਕੇ ਮੈਂ ਗੱਲ ਸੰਖੇਪ ਕਰਾਂ, ਉਹਨੇ ਕਿਹਾ ਮਹਾਰਾਜ ਮੇਰੀ ਵਿਦਿਆ ਇਹ ਕਹਿੰਦੀ ਏ, ਕਿਉਂਕਿ ਹੈ ਤਾਂ ਇੱਕ ਵਿਦਿਆ ਹੀ, ਮੇਰੀ ਵਿਦਿਆ ਕਹਿੰਦੀ ਏ ਕਿ ਆਉਣ ਵਾਲੇ ਸਮੇਂ ਚ ਤੁਸੀਂ ਚੱਕਰਵਰਤੀ ਸਮਰਾਟ ਬਣੋਗੇ। ਗੁਰੂ ਬਾਬਾ ਅਮਰਦਾਸ ਜੀ ਨੂੰ ਕਿਹਾ ਜੇ ਚੱਕਰਵਰਤੀ ਸਮਰਾਟ ਨਾ ਬਣੇ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਅਧਿਆਤਮਕ ਜੀਵਨ ਵਿੱਚ ਬਹੁਤ ਉੱਚੇ ਰੁਤਬੇ ਤੇ ਬਿਰਾਜਮਾਨ ਹੋਵੋਗੇ, ਪਰਮਾਰਥ ਵਿੱਚ ਸ਼ਿਖਰ ਤੇ ਪਹੁੰਚੋਗੇ। ਸਾਡਾ ਇਤਿਹਾਸ ਕਹਿੰਦਾ ਹੈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਸ਼ਰਨ ਚ ਨਹੀਂ ਆਏ, ਪੰਡਿਤ ਦੁਰਗੋ ਦੇ ਬੋਲ ਸੁਣ ਕੇ ਕਹਿਣ ਲੱਗੇ ਚਲੋ ਤੇਰੀ ਵਿਦਿਆ ਕਹਿੰਦੀ ਏ ਤੈਨੂੰ ਮੁਬਾਰਕ, ਪਰ ਜੇ ਤੇਰੀ ਵਿਦਿਆ ਕਹਿੰਦੀ ਏ ਸਤਿਗੁਰਾਂ ਨੇ ਨਾ ਆਪਣੇ ਕੋਲੋਂ ਦੌਲਤ ਸੀ ਜਿਹੜੀ ਜੇਬ ਵਿੱਚ ਹੱਥ ਪਾਇਆ ਤੇ ਪੰਡਿਤ ਦੁਰਗੋ ਨੂੰ ਇਹ ਸ਼ਬਦ ਕਹੇ ਕਿ ਆਹ ਲੈ ਪਕੜ ਤੂੰ ਆਏ ਗਏ ਦੀ ਸੇਵਾ ਸੰਭਾਲ ਕਰਨੇ ਤੈਨੂੰ ਅਸੀਂ ਦੌਲਤ ਦੇਨੇ। ਉਹ ਪੰਡਿਤ ਕੱਲਾ ਵਿਦਵਾਨ ਨੀ, ਬੜਾ ਸੁਗੜ ਬੰਦਾ ਸੀ, ਉਹਨੇ ਕਿਹਾ ਕਹਿਣ ਲੱਗਾ ਪੰਡਿਤ ਦੁਰਗੋ ਮਹਾਰਾਜ ਅੱਜ ਨਹੀਂ ਮੈਂ ਪੈਸੇ ਲੈਣੇ। ਮੇਰਾ ਖਿਆਲ ਹੈ ਇਸ ਸਾਖੀ ਵਿੱਚੋਂ ਬਿਲਕੁਲ ਇਹ ਗੱਲ ਕਲੀਅਰ ਹੋ ਜਾਏਗੀ ਕਿ ਗੁਰਮਤ ਵਿੱਚ ਧਨ ਤੇ ਨਾਮ ਨੂੰ ਕਿਵੇਂ ਆਪਾਂ ਵਰਤਣਾ ਹੈ। ਉਹ ਕਹਿੰਦਾ ਮਹਾਰਾਜ ਅੱਜ ਨੀ ਮਾਇਆ ਚਾਹੀਦੀ। ਸਤਿਗੁਰੂ ਕਹਿੰਦੇ ਫਿਰ ਕਿਸ ਦਿਨ? ਕਹਿਣ ਲੱਗਾ ਜਿਸ ਦਿਨ ਜੋ ਮੈਂ ਸ਼ਬਦ ਬੋਲੇ ਨੇ ਇਹ ਜਿਸ ਦਿਨ ਤੁਸੀਂ ਸਿਖਰ ਤੇ ਪਹੁੰਚ ਜਾਓਗੇ ਉਸ ਦਿਨ ਮੈਂ ਖੁਦ ਤੁਹਾਡੇ ਤੋਂ ਮੰਗਾਂਗਾ। ਜਦੋਂ ਮਹਾਰਾਜ ਦੁਬਾਰਾ ਤੀਰਥ ਤੇ ਗਏ ਤੇ ਤੀਰਥਾਂ ਤੇ ਲੋਕਾਂ ਦਾ ਉਧਾਰ ਕਰ ਲਏ, ਉੱਥੇ ਫਿਰ ਮਹਾਰਾਜ ਜੀ ਨੂੰ ਰਸਤੇ ਵਿੱਚ ਇਹ ਪੰਡਿਤ ਦੁਰਗੋ ਵੀ ਮਿਲਿਆ। ਸਾਡੇ ਇਤਿਹਾਸ ਨੇ ਮੇੜਾ ਪਿੰਡ ਲਿਖਿਆ, ਮਹਿਮਾ ਪ੍ਰਕਾਸ਼ ਵਿੱਚ ਮਿੱਠੜਾ ਪਿੰਡ ਲਿਖਿਆ। ਇਹ ਪੰਡਿਤ ਦੁਰਗੋ ਗੁਰਦੇਵ ਨੂੰ ਮਿਲਦਾ ਤੇ ਧੰਨ ਗੁਰੂ ਅਮਰਦਾਸ ਨੂੰ 13-14 ਸਾਲਾਂ ਬਾਅਦ ਇਹ ਮਿਲਿਆ। ਸੱਚੇ ਪਾਤਸ਼ਾਹ ਨੂੰ ਇਹਨੇ ਪਹਿਚਾਣ ਲਿਆ ਤੇ ਕੋਲ ਜਾ ਕੇ ਮੱਥਾ ਟੇਕ ਕੇ ਕਹਿੰਦਾ ਮਹਾਰਾਜ ਆਪ ਜੀ ਨੇ ਮੈਨੂੰ ਪਹਿਚਾਣਿਆ। ਧੰਨ ਗੁਰੂ ਅਮਰਦਾਸ ਕਹਿੰਦੇ ਦੁਰਗੋ ਕੱਲਾ ਪਹਿਚਾਣਿਆ ਨਹੀਂ, ਜੋ ਤੇਰੇ ਨਾਲ ਅਸੀਂ ਬਚਨ ਕਈ ਸਾਲ ਪਹਿਲਾਂ ਕੀਤਾ ਹੈ ਅੱਜ ਗੁਰੂ ਨਾਨਕ ਦੇ ਘਰ ਦੇ ਖਜ਼ਾਨੇ ਦੀਆਂ ਰਹਿਮਤਾਂ ਵੀ ਸਾਡੇ ਕੋਲ ਨੇ, जो तू मंगेगा तेनू दे देंगे। दस तेनू दुनियावी धन चाहिए कि परमात्मा की बंदगी चाहिए। खै जो तू पहला मिलिया सें उदो साडे कोल कली दौलत सी दुनिया की, अज साडे कोल गुरु नानक की कीती हुई कमाई का नाम का खजाना भी साडे कोल है। दस तेनू दौलत चाहिए है कि नाम? एक मंग लै दोनों चो। पंडित दुर्गो सुन तो बाद सोची पै गया, महाराज गुरु अमरदास कहिंदे ने खामोश क्यों हो गया? तू मंग तेरे नाल वादा कीता सी सी पूरा करन लगे। वो कहिंदा महाराज मैं सोची इस करके पै गया वा, मैं धन मंगा के नाम मंगा। सतगुरु कहिंदे ने क्यों दुविधा दा क्यों शिकार हो गए? कहन लगा सच ए वे सच्चे पातशाह, जे मैं तुहाडे कोलों मंग लांगा धन, धन नाल लोकां विच तां बल्ले बल्ले हो जाएगी, धन नाल इस संसार विच बहुत कुछ खरीदिया जाएगा, पर सच एवे कि धन दे नाल परमात्मा दे घर विच टोई नहीं मिलनी, धन दे नाल परमेश्वर दे घर विच थां नहीं। जे मैं धन मंगना वा ते मेरा अग्गा गवाचदा है, अग्गा गवाचदा मतलब रब दा घर नहीं मिलदा, ते जे मैं नाम मंगना वा ते रुपये तो बिना मालका लोकां दी मुथाजी करनी पैंदी है। जे धन मंगना ते रब दा घर नहीं मिलदा, जे नाम मंगना वा ते समाज विच जीण वास्ते रोटी कित्थों खावांगा, मैनू समझ नहीं पैंदी मैं तेरे तो धन मंगा के तेरे तो नाम मंगा। महाराज हस पे, कहन लगे दुर्गो असी तेनू हस के कहा सी कि धन मंग लै चाहे नाम मंग लै, पर चेते रखी गुरु नानक दे घर दे खजानिया विच दोनों चीजा ने। इथे आए हुए नू दुनिया की दौलत नाल भी भरपूर किया जाता है, ते जिनू दौलत दिती जांदी है जे शब्द की कमाई वाल लग पे ते उनू नाम दे खजाने नाल भी भरपूर किया जाता है, दोवें चीजा ने। मैनू कवि संतोख सिंह दियां सत्रां गुर प्रताप सूरज ग्रंथ दियां लिखियां, उहदे विच पंडित दुर्गो कहिंदा नाम देहे धन देहे ना जन को। ए भी कोई ज्यादा औखे अर्थ नहीं, बड़े सौखे ने। नाम देहे धन देहे ना जन को, धन बहीन जन जग ना सुहाए। धन तो बिना इस जगत विच किसे नहीं पुछना, क्योंकि आवत पईआ खुद जाहे। धन तो बिना ता रोटी पकनी नहीं। नाम देहे धन देहे ना जन को, धन बहीन जन जग ना सुहाए। जो धन देवे नाम ना देवे, जे नाम ना दिता नाम बिना जन जमपुर जाए। नाम तो बिना मालका जमा दिया सट्टा पैणगी। तुम पै कही नहीं बन आवे, मैं की तुहानू बोल के कहा। ज्यों भावे तिवें बणत बनाए, तुहानू जिवें चंगा लगदा तुसी रखो, मैनू समझ नहीं पैंदी मैं की मंगा। आ गुरु के सिखो गुरु अमरदास दे तवारीखी बोल चेते रखियो। महाराज कहन लगे दुर्गो जब लग जीवो धन बहु पावो, जिन्नी देर तक जिउंदा रहेगा तेरे घर च पैसे दी कदी कमी नहीं आए, जा तेनू बख्शिया। हुण अगली गल याद रखियो, अगली चीज भी सानू मिल जाए ना। जब लग जीवो धन बहु पावो, सिमरो सत नाम लिवलावो। जिन्ना तेरे कोल धन वधे उन्ना तू गुरु दे शब्द दा अभ्यास भी वधा दई। जिन्ना तेरे कोल धन वधे उन्ना तू नाम जपना भी ज्यादा शुरू कर दई। जिन्ना तेरे कोल धन वधे उन्ने गुरु दे लंगर दे भांडे मांजने भी ज्यादा शुरू कर दई। सच एवे गुरमुख प्यारे कहिंदे सन कि जिन्ना बंदियां ने पतंगा उच्चिया उड़ानिया होण उन्हां नू डोरां भी लम्मियां रखनियां चाहीदियां ने। जिन्हें अपनी गुड्डी उच्ची उड़ानी है उहदे कोल गुरु दे शब्द दी डोर भी लम्मी चाहीदी है। उहदे कोल नितनेम ही होवे, उस कोल गुरु दी भै भावनी शब्द दी कमाई होवे। महाराज जी ने कहा जब लग जीवो धन बहु पावो, एक काम अगला करी सिमरो सत नाम लिव लावो। धन दे नाल नाल सिमरन करी, नाल सतगुरु अगे बचन करदे ने कि जब लग जीवो धन बहु पावो, सिमरो सत नाम लिव लावो। कहन लगे पुन दान कै लोक सदै है, अंत काल जम न दर्शै है। अंतले समय जमा दे घर च नहीं जाएगा जे धन दे नाल तू परमात्मा दी बंदगी भी करेगा। मैं सिर्फ अज इना को थोड़ा जा विस्तार चा चला गया कि चेते रखियो धन तो बिना कोई काम नहीं जे चलदा। आ इन्ने वड्डे अदारे ने, चाहे तुसी गुरुद्वारे लै लो, ਤੁਸੀਂ ਆਪਣੇ ਕੰਮ ਕਾਰ ਲੈ ਲਓ, ਮੈਨੂੰ ਦੱਸੋ ਵੀ ਕਿਹੜਾ ਬੰਦਾ ਜਿਹੜਾ ਧਨ ਤੋਂ ਬਿਨਾਂ ਕਹਿੰਦਾ ਮੈਂ ਨਹੀਂ ਚੱਲਦਾ, ਮੇਰਾ ਧਨ ਤੋਂ ਬਿਨਾਂ ਸਰ ਜਾਏਗਾ। ਜਿਹੜੇ ਲੋਕ ਕਹਿੰਦੇ ਨੇ ਅਸੀਂ ਧਨ ਨਹੀਂ ਵਰਤਦੇ, ਅਸੀਂ ਹੱਥ ਹੀ ਨਹੀਂ ਲਾਉਂਦੇ, ਚੇਤੇ ਰੱਖਿਓ ਜਦੋਂ 60 ਲੱਖ ਦੀ ਗੱਡੀ ਤੇ ਬੈਠ ਕੇ ਜਾਂਦੇ ਨੇ, ਉਹ ਗੱਡੀ ਵੀ ਤਾਂ ਰੁਪਈਆਂ ਨਾਲ ਹੀ ਆਈ ਹੈ ਨਾ, ਧਨ ਤੋਂ ਬਿਨਾਂ ਤਾਂ ਉਹ ਵੀ ਨਹੀਂ ਆ ਸਕੀ। ਜਿਹੜਾ ਤੇਲ ਪਾ ਕੇ ਆਪਾਂ ਚਾਹੁੰਦੇ ਹਾਂ ਗੱਡੀ ਚ, ਉਹ ਵੀ ਤਾਂ ਪੈਸੇ ਨਾਲ ਹੀ ਆਇਆ। ਮੈਂ ਇੱਕ ਬੇਨਤੀ ਕਰਾਂਗਾ, ਮੈਂ ਆਰੰਭ ਚ ਕਿਹਾ ਜਿਹੜਾ ਮਕਾਨ ਧਾਰੀ ਹੈ ਨਾ, ਉਹ ਬੰਦਾ ਕੋਈ ਵੀ ਹੋਵੇ, ਦੌਲਤ ਤੋਂ ਬਿਨਾਂ ਉਹਦਾ ਗੁਜ਼ਾਰਾ ਨਹੀਂ। ਅੱਜ ਭਗਤ ਕਬੀਰ ਸਾਹਿਬ ਨੇ ਕਿਹਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਹ ਸ਼ਬਦ ਵੀ ਜੋ ਫਰਮਾਉਂਦੇ ਨੇ, ਗ੍ਰਹਿ ਸ਼ੋਭਾ ਜਾ ਕਹਿ ਰੇ ਨਾਹੀਂ, ਜਿਸ ਦੇ ਘਰ ਦੇ ਅੰਦਰ ਦੌਲਤ ਨਹੀਂ। ਸ਼ੋਭਾ ਦਾ ਅਰਥ ਕੀਤਾ ਸੀ ਧਨ, ਜਿਸ ਦੇ ਘਰ ਵਿੱਚ ਦੌਲਤ ਨਹੀਂ, ਪੈਸਾ ਨਹੀਂ। ਆਵਤ ਪਹੀਆ, ਪਹੀਆ ਦਾ ਅਰਥ ਵੈਸੇ ਤਾਂ ਪਹੀਏ ਦਾ ਅਰਥ ਹੁੰਦਾ ਹੈ ਅੱਜ ਜਿਵੇਂ ਰੱਥ ਦਾ ਘੁੰਮਣ ਵਾਲਾ ਪਹੀਆ, ਕਾਰ ਦਾ ਪਹੀਆ ਇਹਦਾ ਮਤਲਬ ਜਿਹੜਾ ਚੱਕਰ ਕੱਟਦਾ। ਇੱਥੇ ਪਹੀਆ ਦਾ ਅਰਥ ਕਰਾਂਗੇ ਮਹਿਮਾਨ, ਪ੍ਰਾਹੁਣਾ, ਅਤਿਥੀ। ਜਿਸ ਦੇ ਘਰ ਅੰਦਰ ਦੌਲਤ ਨਹੀਂ, ਉਸ ਘਰ ਦੇ ਵਿੱਚ ਆਇਆ ਹੋਇਆ ਮਹਿਮਾਨ, ਸੱਚ ਏਵੇ ਕਈ ਵਾਰ ਭੁੱਖਾ ਹੀ ਚਲਾ ਜਾਂਦਾ ਹੈ।
ਵਾਕ ਅੰਤਰ ਨਹੀਂ ਸੰਤੋਖ,
ਉਸ ਬੰਦੇ ਦੇ ਅੰਦਰ ਸੰਤੁਸ਼ਟਤਾ ਨਹੀਂ, ਕੋਈ ਟਿਕਾਹ ਨਹੀਂ। ਵਿਚਾਰਾ ਜਿਸ ਬੰਦੇ ਦੇ ਕੋਲ ਦੌਲਤ ਨਹੀਂ,
ਬਿਨਾਂ ਸੁਹਾਗਣ ਲਾਗਾ ਦੋਖਾ,
ਤੇ ਮਾਇਆ ਤੋਂ ਬਿਨਾਂ ਸੱਚ ਏਵੇ ਕਿ ਕਈ ਵਾਰੀ ਉਸ ਬੰਦੇ ਨੂੰ ਦੋਸ਼ ਲੱਗਦਾ ਹੈ ਕਿ ਇਹ ਬੰਦਾ ਤਾਂ ਸੇਵਾ ਹੀ ਨਹੀਂ ਕਰ ਸਕਿਆ। ਮਹਾਰਾਜ ਕਹਿੰਦੇ ਨੇ ਉਹ ਆਪਣੇ ਆਪ ਨੂੰ ਕਈ ਵਾਰੀ ਹੀਣਾ ਸਮਝਦਾ ਹੈ।
ਧਨ ਸੁਹਾਗਣ ਮਹਾਪਵਿੱਤ,
ਕਬੀਰ ਸਾਹਿਬ ਕਹਿੰਦੇ ਨੇ ਧਨ ਸੁਹਾਗਣ, ਕਹਿੰਦੇ ਨੇ ਇਹ ਜਿਹੜੀ ਮਾਇਆ ਹੈ ਨਾ, ਇਹਨੂੰ ਧਨ ਸੁਹਾਗਣ ਸ਼ਬਦ ਵਰਤਿਆ। ਕਹਿਣ ਲੱਗੇ ਇਹ ਬੜੀ ਪਵਿੱਤਰ ਹੈ, ਪਰ ਉਦੋਂ ਪਵਿੱਤਰ ਜਦੋਂ ਪਿਆਰਿਓ ਇਹ ਪਵਿੱਤਰ ਕਾਰਜ ਵਿੱਚ ਲੱਗਦੀ ਹੈ, ਉਦੋਂ ਸੱਚਮੁੱਚ ਇਹ ਪਵਿੱਤਰ ਹੈ। ਮੈਂ ਬੇਨਤੀ ਕਰਾਂ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਕਿ ਏਡੇ ਏਡੇ ਵੱਡੇ ਘਰ ਬਣਾਈ ਬੈਠਾ, ਇੱਕ ਦਿਨ ਤੂੰ ਜ਼ਮੀਨ ਥੱਲੇ ਦੱਬੇ ਜਾਣਾ, ਕਿਸੇ ਕੰਮ ਨਹੀਂ ਆਉਣੇ। ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉਪਰ ਜਾਮੈ ਘਾਸ। ਵੱਡਿਆਂ ਬੰਗਲਿਆਂ ਵਾਲਿਆ ਇੱਕ ਦਿਨ ਤੂੰ ਖਾਕ ਹੋ ਜਾਣਾ, ਕਿਤੀ ਕੰਮ ਨਾ ਧੌਲ ਹਰ ਜਿਤ ਹਰ ਬਿਸਰਾਏ। ਇਹ ਤੇਰੇ ਵੱਡੇ ਵੱਡੇ ਮਹਿਲ ਕਿਸੇ ਕੰਮ ਨਹੀਂ ਜੇ ਸਾਈ ਭੁੱਲ ਗਿਆ। ਤੇ ਦੂਜੇ ਪਾਸੇ ਉਸੀ ਮਟੀਰੀਅਲ ਦੇ ਬਣੇ ਹੋਏ ਘਰ ਨੇ, ਸਰਾਵਾਂ ਨੇ, ਉਹਨਾਂ ਬਾਰੇ ਮਹਾਰਾਜ ਕਹਿੰਦੇ ਨੇ ਕਿ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤਕ ਹੈ ਜੋ ਨਾਮ ਹਰ ਰਾਤੇ। ਗੁਰੂ ਰਾਮਦਾਸ ਦੇ ਬਚਨ, ਉਹਨਾਂ ਦਾ ਖਾਣਾ, ਉਹਨਾਂ ਦਾ ਪੀਣਾ, ਉਹਨਾਂ ਦਾ ਪਹਿਨਣਾ ਤੇ ਉਹਨਾਂ ਦੀ ਮਾਇਆ ਵੀ ਪਵਿੱਤਰ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰਤੇ ਹੋਏ ਨੇ। ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤਕ ਹੈ ਜੋ ਨਾਮ ਹਰ ਰਾਤੇ, ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਕ ਹੈ। ਮੈਂ ਇੱਥੇ ਮਾਇਆ ਪਵਿੱਤ ਦੇ ਅਰਥ ਕਰਨ ਦੇ ਯਤਨ ਕਰ ਰਿਹਾ। ਧਨ ਸੁਹਾਗਣ ਮਹਾਪਵਿੱਤ, ਮੈਂ ਦੋ ਪ੍ਰਮਾਣ ਦਿੱਤੇ ਨੇ। ਇੱਕ ਹੈ ਕਿਤੀ ਕੰਮ ਨਾ ਧੌਲ ਕਰ, ਉਹ ਕਿਸੇ ਕੰਮ ਨਹੀਂ ਧੌਲਰ ਜਿਹੜੇ ਨੇ। ਪਰ ਦੂਜੇ ਪਾਸੇ ਮਹਾਰਾਜ ਕਹਿੰਦੇ ਉਹ ਮਹਿਲ ਉਹ ਸਰਾਵਾਂ ਧੰਤਾ ਯੋਗ ਪਵਿੱਤਰ ਨੇ ਜਿਨ੍ਹਾਂ ਵਿੱਚ ਬੰਦਗੀ ਕਰਨ ਵਾਲੇ ਆ ਕੇ ਰਾਤ ਨੂੰ ਠਹਿਰਦੇ। ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ ਜਿਨ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਜਿਹਦੇ ਘਰ ਵਿੱਚ ਮੰਨ ਲਓ ਰਾਤ ਨੂੰ ਬੰਦਗੀ ਕਰਨ ਵਾਲਾ ਰਹਿ ਗਿਆ, ਗੁਰੂ ਨਾਨਕ ਦਾ ਸਿੱਖ ਰਹਿ ਗਿਆ, ਲੋੜਵੰਦ ਰਹਿ ਗਿਆ, ਮਹਾਰਾਜ ਕਹਿੰਦੇ ਤੇਰਾ ਬੰਗਲਾ ਭਾਵੇਂ 5-10 ਮੰਜ਼ਿਲਾਂ ਵੀ ਹੋਵੇ, ਮੁਬਾਰਕ ਤੇਰਾ ਬੰਗਲਾ ਤੇ ਤੇਰੀ ਕੋਠੀ, ਘੱਟੋ ਘੱਟ ਬੰਦਗੀ ਕਰਨ ਵਾਲੇ ਰਾਤ ਨੂੰ ਆ ਕੇ ਟਿਕਦੇ ਤੇ ਹੈ ਨਾ, ਉਹ ਪਵਿੱਤਰ ਹੋ ਗਿਆ, ਮਟੀਰੀਅਲ ਉਸੇ ਦਾ ਬਣਿਆ ਹੈ। ਅੱਗੇ ਮਹਾਰਾਜ ਜੀ ਨੇ ਕਿਹਾ ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤਰ ਹੈ। ਤੁਰੇ ਜੀਨ ਖੁਰਗੀਰ ਸ਼ਬਦ ਘੋੜੇ, ਘੋੜਿਆਂ ਉੱਤੇ ਪਾਈ ਕੋਈ ਜੀਨ, ਘੋੜਿਆਂ ਤੇ ਪਾਈਆਂ ਕਾਠੀਆਂ, ਕਹਿੰਦੇ ਨੇ ਉਹਨਾਂ ਦੇ ਘੋੜੇ, ਉਹਨਾਂ ਦੇ ਘੋੜਿਆਂ ਦੀਆਂ ਕਾਠੀਆਂ, ਉਹਨਾਂ ਦੇ ਘੋੜਿਆਂ ਦੀ ਜੀਨ, ਉਹ ਵੀ ਪਵਿੱਤਰ ਹੈ। ਮਹਾਰਾਜ ਕੌਣ? ਕਹਿਣ ਲੱਗੇ ਜਿਨ੍ਹਾਂ ਘੋੜਿਆਂ ਦੇ ਉੱਪਰ ਬੰਦਗੀ ਕਰਨ ਵਾਲੇ ਸਿੱਖ ਸਾਧ ਸੰਤ ਚੜ ਜਾਤੇ, ਜਿੱਥੇ ਬੰਦਗੀ ਕਰਨ ਵਾਲੇ ਜਿਨ੍ਹਾਂ ਦੀ ਅਸਵਾਰੀ ਕਰਦੇ ਨੇ, ਸੱਚ ਇਹ ਵੀ ਉਹ ਘੋੜੇ ਤੇ ਘੋੜਿਆਂ ਦੀਆਂ ਕਾਠੀਆਂ ਵੀ ਪਵਿੱਤਰ। ਮੈਂ ਤਾਂ ਬੇਨਤੀ ਕਰ ਰਿਹਾ ਭਾਈ, ਕਬੀਰ ਸਾਹਿਬ ਕਹਿਣ ਲੱਗੇ ਮਾਇਆ ਤੂੰ ਤਾਨੇ ਬਈ, ਤੇ ਜਦੋਂ ਤੈਨੂੰ ਕੋਈ ਚੰਗੇ ਵਾਸਤੇ ਵਰਤਦਾ ਤੇ ਤੂੰ ਬਹੁਤ ਪਵਿੱਤਰ ਹੁੰਨੀ ਹੈ।
ਤਪੇ ਤਬੇ ਸਾਰਾ ਡੋਲਾ ਚੀਤਾ,
ਭਾਵੇਂ ਕੋਈ ਤਪਾ ਹੋਵੇ, ਭਾਵੇਂ ਕੋਈ ਤਪੀਸਰ ਹੋਵੇ, ਸੱਚ ਇਹ ਵੇ ਕਿ ਸਾਰਿਆਂ ਬੰਦਿਆਂ ਦਾ ਅੰਦਰ ਚਿੱਤ ਜਿਹੜਾ ਹੈ ਉਹ ਮਾਇਆ ਵਿੱਚ ਹੀ ਡੱਕੋ ਡੋਲੇ ਖਾਂਦਾ ਹੈ।
ਸੁਹਾਗਨ ਕਿਰਪਨ ਕੇ ਪੋਤੇ।
ਅੱਗੇ ਫਿਰ ਇਹਦੀ ਥੋੜੀ ਜੀ ਹੋਰ ਖੋਲਣ ਲੱਗੇ ਨੇ ਕਬੀਰ ਸਾਹਿਬ, ਕਹਿੰਦੇ ਸੁਹਾਗਨ ਕਿਰਪਨ ਕੀ ਪੂਤੀ। ਜਿਹੜਾ ਕੰਜੂਸ ਬੰਦਾ ਹੈ ਨਾ, ਚੇਤੇ ਰੱਖਿਓ ਉਹਦੀ ਇਹ ਪੁੱਤਰੀ ਬਣ ਜਾਂਦੀ। ਗੱਲ ਸੁਣਿਓ, ਪੂਤੀ ਮਤਲਬ ਧੀ। ਜਿਵੇਂ ਇੱਕ ਬੰਦਾ ਆਪਣੀ ਬੇਟੀ ਦੀ ਆਪਣੀ ਧੀ ਦੀ ਸੰਭਾਲ ਕਰਦਾ, ਕਹਿੰਦੇ ਕੰਜੂਸ ਬੰਦਾ ਇਹਨੂੰ ਧੀ ਦੀ ਤਰ੍ਹਾਂ ਸੰਭਾਲਦਾ, ਇਹਨੂੰ ਖਰਚਣ ਵਾਸਤੇ ਤਿਆਰ ਨਹੀਂ। ਕੰਜੂਸ ਬੰਦੇ ਵਾਸਤੇ ਮਾਨੋ ਇੱਕ ਬੇਟੀ ਦੀ ਤਰ੍ਹਾਂ ਹੈ।
ਸੇਵਕ ਤਾਜਾ ਜਗਤ ਸਿਓ ਸੋਤੇ।
ਤੇ ਜਦੋਂ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਕੋਈ ਸੇਵਕ ਮਿਲਦਾ, ਉਹਨੂੰ ਤਜ ਕੇ ਉਹਨੂੰ ਛੱਡ ਕੇ ਇਸ ਸੰਸਾਰ ਦੇ ਵਿੱਚ ਅਭੇਦ ਹੁੰਦੀ ਹੈ, ਸੰਸਾਰੀ ਲੋਕਾਂ ਵਿੱਚ ਖਚਤ ਹੁੰਦੀ ਹੈ।
ਸਾਧੂ ਕਾ ਠਾਂਡੇ ਦਰਬਾਰ।
ਹਾਂ, ਅਗਲੀ ਗੱਲ ਭਗਤ ਸਾਹਿਬ ਕਹਿ ਰਹੇ ਨੇ, ਬੰਦਗੀ ਕਰਨ ਵਾਲਾ ਸਾਧੂ, ਸਾਧੂ ਕਹਿ ਠਾਡੀ, ਠਾਡੀ ਦਾ ਅਰਥ ਖੜੀ ਹੋ ਗਈ, ਦਰਬਾਰ ਉਹਦੇ ਬੂਹੇ ਦੇ ਸਾਹਮਣੇ ਉਹਦੇ ਦਰਬਾਰ ਵਿੱਚ। ਕਹਿੰਦੇ ਉਹੀ ਮਾਇਆ ਜਿਹੜੀ ਜੇ ਉਹਨੂੰ ਕਿਰਪਨ ਧੀ ਸਮਝਦਾ, ਉਹੀ ਦੌਲਤ ਜਿਹਦੇ ਪਿੱਛੇ ਲੋਕ ਭੱਜਦੇ ਨੇ, ਕਹਿਣ ਲੱਗੇ ਇਹ ਸਾਧੂ ਦੇ ਦਰਬਾਰ ਅੱਗੇ ਹੱਥ ਜੋੜ ਕੇ ਖਲੋ ਜਾਂਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਸਾਧੂ ਦੇ ਬੂਹੇ ਅੱਗੇ, ਗੁਰੂ ਦੇ ਦਰਵਾਜੇ ਅੱਗੇ ਇਹ ਦੌਲਤ ਹੱਥ ਜੋੜ ਕੇ ਖਲੋਤੀ ਹੈ।
ਸਰਨ ਤੇਰੀ ਮੋਹ ਕਾਉ ਨਿਸਤਾਰ।
ਇਹ ਮਾਇਆ ਸਾਧੂ ਦੇ ਦਰ ਤੇ ਖਲੋ ਕੇ, ਗੁਰੂ ਦੇ ਦਰ ਤੇ ਖਲੋ ਕੇ ਕਹਿੰਦੀ ਹੈ ਕਿ ਮੈਂ ਤੇਰੀ ਸ਼ਰਨ ਵਿਚ ਆਈ ਹਾਂ। ਲੋਕ ਮੈਨੂੰ ਮਾੜੇ ਚ ਵਾਸਤੇ ਵੀ ਵਰਦੇ ਨੇ, ਮੇਰਾ ਨਿਸਤਾਰਾ ਕਰ, ਮੇਰਾ ਪਾਰ ਉਤਾਰਾ ਤਾਂ ਹੋਣਾ ਸਤਿਗੁਰੂ ਜੇ ਤੂੰ ਮੈਨੂੰ ਸਹੀ ਕਾਰਜ ਵਾਸਤੇ ਆਪਣੇ ਘਰ ਵਿਚ ਵਰਤ ਲਏਗਾ। ਇਹਦਾ ਮਤਲਬ ਕਿ ਮਾਇਆ ਦਾ ਵੀ ਭਲਾ ਹੁੰਦਾ ਜਦੋਂ ਕੋਈ ਬੰਦਾ ਗੁਰੂ ਦਰ ਤੇ ਲੋੜਵੰਦ ਦੀ ਮਦਦ ਲਈ ਕਿਸੇ ਦੀ ਸੇਵਾ ਸੰਭਾਲ ਵਾਸਤੇ ਇਸ ਦੌਲਤ ਨੂੰ ਖਰਚਦਾ ਹੈ।
ਸੁਹਾਗਨ ਹੈ ਅਤ ਸੁੰਦਰੀ।
ਹੁਣ ਮਹਾਰਾਜ ਕਹਿੰਦੇ ਦੇਖੋ ਇਹ ਸੋਹਣੀ ਬੜੀ ਇਸ ਅਤ ਸੁੰਦਰੀ ਦਰ ਤੇ ਅਤ ਦੀ ਸੁਆਪਣ ਵਾਲੀ ਹੈ ਤਾਂ ਸੱਚੀ ਮੁੱਚੀ ਜਿਹੜੀ ਆ ਚੇਤਨ ਮਾਇਆ ਅਤ ਦੀ ਸੁੰਦਰੀ ਹੈ ਨਾ, ਕਿੰਨੀਆਂ ਚਮਕਾਂ ਦਮਕਾਂ ਦਿਖਾਉਂਦੀ। ਇਹ ਜਿਹਦੇ ਕੋਲ ਪੈਸਾ ਉਹੀ ਹੈ ਨਾ। ਹੁਣ ਤੁਸੀਂ ਦੇਖੋ ਮਾਇਆ ਕਿਵੇਂ ਕੌਤਕ ਵਰਤਾਉਂਦੀ ਹੈ। ਜਿਸ ਬੰਦੇ ਕੋਲ ਦੌਲਤ ਹੈ ਉਹਨਾਂ ਦੇ ਨਿਆਣੇ ਮੈਨੂੰ ਬਖਸ਼ ਦਿਆ ਜੇ, ਉਹਨਾਂ ਦੇ ਪਰਿਵਾਰ ਦੇ ਜੀ ਕਿਸੇ ਫੰਕਸ਼ਨ ਵਿੱਚ ਵੀ ਚਲੇ ਜਾਣ ਨਾ, ਤੇ ਜਿੰਨੇ ਘੰਟੇ ਰਹਿਣ ਉਹਨੇ ਘੰਟਿਆਂ ਵਿੱਚ ਹੀ ਕੱਪੜੇ ਬਦਲੀ ਜਾਂਦੇ ਨੇ। ਇਹ ਸੋਹਣੀ ਹੈ ਨਾ ਫਿਰ ਚਮਕ ਚਮਕਾਰੇ ਦਿਖਾਉਂਦੀ ਹੈ। ਤੇ ਗਰੀਬ ਬੰਦਾ ਕੱਤੇ ਦਾ ਮਹੀਨਾ ਸ਼ੁਰੂ ਹੁੰਦਾ ਨਾ, ਉਹ ਕਹਿੰਦਾ ਇੱਕ ਵਾਰੀ ਜਾ ਕੇ ਕੱਪੜੇ ਮੋਟੇ ਖਰੀਦ ਲਿਆਓ, ਸਿਆਲ ਚੰਗਾ ਨਿਕਲ ਜਾਏਗਾ। ਕਹਿਣ ਲੱਗੇ ਚਮਤਕਾਰ ਬੜਾ ਦਿਖਾਉਂਦੀ ਏ, ਹੈ ਬੜੀ ਸੋਹਣੀ ਤੇ ਸੁਹਾਗਣ ਸਭ ਦੇ ਮਨ ਨੂੰ ਮੋਹਣ ਵਾਲੀ ਹੈ।
ਪਾਗਲੇ ਵਰ ਛਨਕ ਛਨ ਹਰੀ।
ਅਗਲਾ ਬਚਨ ਕਿਆ, ਪੱਗ ਨੇਵਰ ਛਨਕ ਛਨ ਹਰੀ। ਪੱਗ ਦਾ ਅਰਥ ਹੈ ਪੈਰ, ਤੇ ਨੇਵਰ ਦਾ ਅਰਥ ਹੈ ਪਾਜੇਬਾਂ ਜਾਂ ਝਾਂਜਰਾਂ, ਸ਼ਬਦ ਕਰ ਲਈਏ ਸੌਖੇ ਅਰਥ ਲੱਗਣਗੇ। ਕਹਿੰਦੇ ਨੇ ਇਹ ਜਿਹੜੀ ਮਾਇਆ ਸੋਹਣੀ ਬੜੀ ਏ, ਤੇ ਜਿਵੇਂ ਕਿਸੇ ਨੇ ਆਪਣੇ ਪੈਰ ਚ ਪਾਈਆਂ ਹੋਣ ਝਾਂਜਰਾਂ, ਤੇ ਉਹ ਝਾਂਜਰਾਂ ਦੀ ਛਨਕਾਰ ਪੈਂਦੀ ਜਿੱਧਰ ਉਹ ਜਾਂਦੀ ਏ। ਬੀਬੀ ਜਿਹਨੇ ਝਾਂਜਰਾਂ ਪਾਈਆਂ ਜਾਂ ਕਿਸੇ ਨੇ ਪਾਈਆਂ, ਉਹ ਜਿੱਧਰ ਜਾਂਦੇ ਨੇ ਪੈਰ ਉਹ ਛਨਕ ਛਨਕ ਕਰਦੇ ਜਾਂਦੇ ਨੇ। ਕਹਿਣ ਲੱਗੇ ਹੈ ਬੜੀ ਸੋਹਣੀ ਮਾਇਆ, ਇਹ ਜਿੱਧਰ ਵੀ ਜਾਂਦੀ ਏ ਬਸ ਸੱਚੀ ਗੱਲ ਇਹ ਝਾਂਜਰਾਂ ਦੀ ਤਰ੍ਹਾਂ ਛਨਕਾਰਾਂ ਹੀ ਪਾਈ ਜਾਂਦੀ ਹੈ। ਚਾਰ ਚੁਫੇਰੇ ਇਹਦੀ ਛਨਕਾਰ ਦੀ ਆਵਾਜ਼ ਸੁਣਾਈ ਦਿੰਦੀ ਹੈ।
ਜੋ ਲਗ ਪ੍ਰਾਨ ਤਉ ਲਗ ਸੰਗੇ।
ਜਿੰਨੀ ਦੇਰ ਤੱਕ ਬੰਦੇ ਦੇ ਪ੍ਰਾਨ ਨੇ, ਇਸ ਗੱਲ ਨੂੰ ਫਿਰ ਸਮਝਿਓ, ਓਨੀ ਦੇਰ ਤੱਕ ਇਹ ਨਾਲ ਚੱਲੇਗੀ। ਜਿਉਂਦੇ ਜੀ ਬੰਦੇ ਦੇ ਨਾਲ ਤੁਰ ਜਾਈਏ, ਇਹ ਚ ਕੋਈ ਸ਼ੱਕ ਨਹੀਂ। ਜਿੱਥੇ ਲੋੜ ਪੈਂਦੀ ਬੰਦਾ ਦੌਲਤ ਨੂੰ ਵਰਤਦਾ, ਤੇ ਮੇਰੇ ਸਤਿਗੁਰਾਂ ਨੇ ਸ਼ਾਇਦ ਇਸੇ ਕਰਕੇ ਇਹਦੇ ਲਈ ਇੱਕ ਸ਼ਬਦ ਵਰਤਿਆ ਗੁਜਰਾਨ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਿਆ ਸੀ ਨਾ ਕਿ ਆ ਤੁਸੀਂ ਇੰਨੀ ਦੌਲਤ ਧਨ ਪਦਾਰਥ, ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਦੌਲਤ ਗੁਜਰਾਨ ਹੈ। ਗੁਜਰਾਨ ਦਾ ਅਰਥ ਨਿਭਣ ਵਾਲਾ ਨਹੀਂ, ਯਾਦ ਰੱਖਿਓ। ਗੁਜਰਾਨ ਦਾ ਅਰਥ ਹੈ ਜਿਹੜਾ ਗੁਜ਼ਰ ਜਾਣਾ ਹੈ, ਗੁਜ਼ਰਾਨ ਦਾ ਅਰਥ ਹੈ ਜੋ ਲੰਘ ਰਿਹਾ ਹੈ। ਜਿਵੇਂ ਅਸੀਂ ਕਈ ਵਾਰੀ ਕੋਈ ਪੁੱਛੇ ਵੀ ਕੀ ਹਾਲ ਹੈ, ਅਸੀਂ ਕਹਿੰਦੇ ਹਾਂ ਚੰਗਾ ਹੀ ਸਮਾਂ ਗੁਜ਼ਰਦਾ ਪਿਆ, ਇਹਦਾ ਮਤਲਬ ਲੰਘਦਾ ਪਿਆ। ਮਹਾਰਾਜ ਜੀ ਨੇ ਸ਼ਬਦ ਗੁਜ਼ਰਾਨ ਵਰਤਿਆ ਕਿ ਦੌਲਤ ਗੁਜ਼ਰਾਨ ਹੈ, ਇਹ ਨਿਭਣ ਵਾਲੀ ਨਹੀਂ, ਪਰ ਜਿੰਨੀ ਦੇਰ ਤੱਕ ਬੰਦਾ ਜਿਉਂਦਾ ਗੁਜ਼ਰੇ ਹੋਏ ਸਮੇਂ ਦੇ ਨਾਲ ਨਾਲ ਗੁਜ਼ਰਾਨ ਦੌਲਤ ਬੰਦੇ ਦੀ ਸਹਾਇਕ ਬਣਦੀ ਹੈ, ਇਹ ਮਦਦ ਕਰਦੀ ਹੈ ਜਿਉਂ ਜਿਉਂ ਸਮਾਂ ਗੁਜ਼ਰਦਾ ਹੈ। ਪਰ ਮਹਾਰਾਜ ਕਹਿ ਰਹੇ ਨੇ ਕਿ ਦੇਖੋ ਜਿੰਨੀ ਦੇਰ ਤੱਕ ਪ੍ਰਾਣ ਨੇ ਓਨੀ ਦੇਰ ਤੱਕ ਇਹ ਪ੍ਰਾਣਾਂ ਦੇ ਨਾਲ ਬੰਦੇ ਦੇ ਸਰੀਰ ਦੇ ਨਾਲ ਇਹ ਦੌਲਤ ਰਹਿੰਦੀ ਹੈ।
ਨਾਹੇ ਤਾਂ ਚੱਲੇ ਬੇਗ ਉੱਠ ਨੰਗੇ,
ਬਸ ਜਦੋਂ ਬੰਦੇ ਦੇ ਪ੍ਰਾਣ ਨਿਕਲੇ ਉਹਨੇ ਕਿਹਾ ਚੱਲ ਵੀ ਮੈਂ ਤਾਂ ਜਿਉਂਦੇ ਜੀ ਤੇਰੀ ਸਾਂ, ਪ੍ਰਾਣ ਨਿਕਲਣ ਦੀ ਦੇਰ ਏ। ਕਹਿੰਦੇ ਜਿਵੇਂ ਕੋਈ ਬੰਦਾ ਕਾਹਲੀ ਚ ਨੰਗੇ ਪੈਰ ਭੱਜਦਾ ਹੈ, ਸੱਚ ਇਹ ਵੇ ਕਿ ਦੌਲਤ ਇਸ ਤਰ੍ਹਾਂ ਬੰਦੇ ਮਰੇ ਹੋਏ ਨੂੰ ਛੱਡ ਕੇ ਦੌੜਦੀ ਹੈ ਜਿਵੇਂ ਨੰਗੇ ਪੈਰ ਕੋਈ ਦੌੜਦਾ ਹੈ, ਨਾਲ ਤਾਂ ਨਹੀਂ ਨਾ ਜਾਂਦੀ। ਫਿਰ ਮੇਰੀ ਬੇਨਤੀ ਸੁਣਿਓ, ਸਤਿਗੁਰੂ ਨੇ ਬਾਣੀ ਚ ਇੱਕ ਬਚਨ ਕਿਹਾ, ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲਾਖ ਕਰੋੜ। ਜਿਉਂਦੇ ਤੇ ਨਾਲ ਸੀ ਲੱਖਾਂ ਕਰੋੜਾਂ, ਪਰ ਜਦੋਂ ਬੰਦਾ ਚੱਲਣ ਲੱਗਾ ਤੇ ਮਹਾਰਾਜ ਕਹਿੰਦੇ ਨੇ ਉਹ ਸ਼ਾਹੂਕਾਰ ਦੇ ਪੇਟ ਦੇ ਦੁਆਲੇ ਲੱਕ ਦੇ ਦੁਆਲੇ ਵਾਂਸਲੀ ਬੱਜੀ ਸੀ। ਪੁਰਾਣੇ ਸਮੇਂ ਵਾਂਸਲੀ ਚ ਸੋਨੇ ਦੀਆਂ ਮੋਹਰਾਂ ਪਾ ਕੇ ਲੱਕ ਨਾਲ ਬੰਨ ਲੈਂਦੇ ਸਨ। ਵਾਂਸਲੀ ਬੱਜੀ ਜਿਹਨੂੰ ਮਹਾਰਾਜ ਨੇ ਸ਼ਬਦ ਵਰਤਿਆ ਲੰਗੋਟੀ, ਉਹ ਲੱਕ ਦੇ ਦੁਆਲੇ ਬੰਨੀ ਤੇ ਜਦੋਂ ਪ੍ਰਾਣ ਨਿਕਲੇ ਪਰਿਵਾਰ ਨੇ ਕਹਿ ਦਿੱਤਾ ਤਾਂ ਪੂਰਾ ਹੋ ਗਿਆ। ਕਹਿਣ ਲੱਗੇ ਹੁਣ ਇੱਕ ਕੰਮ ਕਰੋ, ਲੋਕਾਂ ਦੇ ਆਉਣ ਤੋਂ ਪਹਿਲਾਂ ਇਹਦਾ ਇਸ਼ਨਾਨ ਤਾਂ ਕਰਾਉਣਾ ਬਾਬੇ ਆਪਣੇ ਦਾ, ਇਹਦੇ ਲੱਕ ਨੂੰ ਚੰਗੀ ਤਰ੍ਹਾਂ ਫੋਲ ਲਵੋ, ਜਿਹੜੀ ਰੁਪਈਆਂ ਵਾਲੀ ਬਾਂਸਲੀ ਨਾਲ ਬੰਨੀ ਉਹ ਪਹਿਲਾਂ ਖੋਲ ਕੇ ਰੱਖ ਲਓ, ਲੋਕਾਂ ਨੂੰ ਪਤਾ ਨਾ ਲੱਗ ਜਾਏ। ਮਹਾਰਾਜ ਨੇ ਕਿਹਾ ਵੀ ਦੇਖ ਭਲਿਓ, ਜਦੋਂ ਪ੍ਰਾਣ ਨਿਕਲੇ ਨਾ ਤੇ ਘਰ ਦੇ ਜੀਆਂ ਨੀ ਤੇਰੇ ਸਰੀਰ ਤੋਂ ਵਾਹ ਕਰਦੇ ਨੀ। ਕਬੀਰ ਕੌਡੀ ਕੌਡੀ ਜੋਰ ਕੇ ਜੋਰੈ ਲਾ ਕਰੋੜ, ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਇਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਤੋ ਤਨ ਤਿਆਗਤ ਹੀ ਸੁਣ ਰੇ ਜਦ ਪ੍ਰੇਤ ਬਖਾਨ ਤਰਿਆ ਭੱਜ ਜੈ ਹੈ, ਪੁੱਤਰ ਕਲੱਤਰ ਸੁਮਿੱਤਰ ਸਖਾ ਇਹ ਬੇਗ ਨਕਾਰੋ ਆਇਸ ਦੇਖ ਹੈ, ਪੌਨ ਭੰਡਾਰ ਧਰਾ ਗੜ ਜੇਤਕ ਛਾੜਤ ਪ੍ਰਾਣ ਬੇਗਾਨ ਕਹਿ ਹੈ। ਜੋ ਕੁਝ ਤੇਰੇ ਕੋਲ ਹੋਵੇਗਾ ਪ੍ਰਾਣ ਨਿਕਲਣ ਦੀ ਦੇਰ ਕਹਿ, ਉਸੇ ਵੇਲੇ ਕਹਿ ਦਿੱਤਾ ਕਿ ਛੱਡ ਕੇ ਚਲੀ ਗਈ। ਜਿੰਨੀ ਦੇਰ ਤੱਕ ਪ੍ਰਾਣ ਓਨੀ ਦੇਰ ਤੱਕ ਇਹ ਸਾਥ ਹੈ। ਤੇ ਪਿਆਰਿਓ ਜਦੋਂ ਪ੍ਰਾਣ ਹੀ ਨਿਕਲ ਗਏ, ਮੈਂ ਆ ਕੇ ਦੇਖਣਾ ਮੇਰੇ ਕੋਲ ਗੱਡੀਆਂ ਕਿੰਨੀਆਂ ਨੇ, ਮੈਂ ਆ ਕੇ ਦੇਖਣਾ ਆਪਾਂ ਵੀ ਆਪਣੇ ਬੱਚਿਆਂ ਦਾ ਕੀ ਹੈ, ਆਪਣੇ ਪਰਿਵਾਰ ਦਾ ਕੀ, ਜਿਹੜਾ ਮੈਂ ਘਰ ਬਣਾਇਆ ਸੀ ਉਹਦਾ ਕੀ ਹੈ। ਹਾਂ ਬਸ ਇਹ ਸਾਰੀਆਂ ਖੇਡਾਂ, ਜਿੰਨੀ ਦੇਰ ਤੱਕ ਪ੍ਰਾਣ ਚੱਲਦੇ ਨੇ, ਘਰ ਨੇ, ਗੱਡੀਆਂ ਨੇ, ਕੋਠੀਆਂ ਨੇ, ਕਾਰਾਂ ਨੇ, ਬਿਜ਼ਨਸ ਕਹਿ, ਜਦੋਂ ਪ੍ਰਾਣ ਨਿਕਲਿਆ ਕਬੀਰ ਸਾਹਿਬ ਕਹਿੰਦੇ ਉਦੋਂ ਇਹਨੇ ਸਾਥ ਛੱਡ ਦਿੱਤਾ ਹੈ।
ਸੋਹਾਗਨਾ ਭਵਨ ਤ੍ਰਾਲੀਆ,
ਹਜ਼ੂਰ ਕਹਿੰਦੇ ਤਿੰਨਾਂ ਭਵਨਾਂ ਦੇ ਲੋਕਾਂ ਨੂੰ ਇਸ ਸੁਹਾਗਨ ਨੇ ਠੱਗਿਆ ਹੋਇਆ। ਸੁਰਗ ਮੱਛ ਪਿਆਲੇ ਜਿਹੜੇ ਤਿੰਨ ਲੋਕ ਨੇ, ਇਹਨਾਂ ਤਿੰਨਾਂ ਭਵਨਾਂ ਨੂੰ ਮਾਇਆ ਠੱਗਣ ਵਾਲੀ ਹੈ।
ਦਸ ਅੱਠ ਪ੍ਰਾਣ ਤੀਰਥ ਰਸ ਕੀਆ,
ਇੱਥੇ ਸ਼ਬਦ ਨੇ ਦਸ ਅੱਠ ਪੁਰਾਣ ਤੀਰਥ ਰਸ ਕੀਆ, ਦਸ ਤੇ ਅੱਠ ਅਠਾਰਾਂ, ਅਠਾਰਾਂ ਪੁਰਾਣ ਪੜਨ ਵਾਲੇ ਜਿਹੜੇ ਵਿਦਵਾਨ ਨੇ ਤੇ ਜਿਹੜੇ ਬੰਦੇ ਤੀਰਥਾਂ ਤੇ ਵੀ ਬੈਠੇ ਨੇ, ਤੀਰਥ ਦਾ ਅਰਥ ਧਰਮ ਸਥਾਨ ਤੇ ਬੈਠੇ, ਕਹਿੰਦੇ ਉਹ ਸਾਰਿਆਂ ਨੂੰ ਮਾਇਆ ਨੇ ਆਪਣੇ ਅੰਦਰ ਹੀ ਕੀਤਾ ਹੋਇਆ ਹੈ। ਕਹਿੰਦੇ ਬੜੀ ਤੇਜ, ਮੈਂ ਅੱਗੇ ਅਰਜ਼ ਕੀਤੀ ਕਿ ਪੈਰ ਚ ਪਾਈ ਹੋਵੇ ਝਾਂਜਰ, ਜਿੱਧਰ ਪੈਰ ਤੁਰੇਗਾ ਉਧਰ ਝਾਂਜਰ ਦੀ ਛਨਕਾਰ ਜਾਏਗੀ। ਕਹਿਣ ਲੱਗੇ ਇਸੇ ਤਰ੍ਹਾਂ ਇਹ ਵੀ ਪੈਰਾਂ ਵਿੱਚ ਝਾਂਜਰਾਂ ਪਾਈ ਬੈਠੀਏ, ਜਿੱਧਰ ਤੁਰਦੀ ਇਹਦੇ ਪਿੱਛੇ ਵਿਦਵਾਨ ਵੀ ਤੁਰਿਆ ਫਿਰਦਾ, ਇਹਦੇ ਪਿੱਛੇ ਤੀਰਥ ਇਸ਼ਨਾਨੀ ਵੀ ਤੁਰਿਆ ਬੈਠਾ। ਅਠਾਰਾਂ ਪੁਰਾਣਾ ਪ੍ਰਾਣ ਪੜਨ ਵਾਲੇ ਤੀਰਥਾਂ ਤੇ ਰਹਿਣ ਵਾਲੇ, ਉਹਨਾਂ ਨੂੰ ਵੀ ਆਪਣੇ ਵਸ ਵਿੱਚ ਕੀਤਾ ਹੈ।
ਬ੍ਰਹਮਾ ਬੇਸਨ ਮਹੇਸ਼ਰ ਬੇਦੇ,
ਕੀ ਬ੍ਰਹਮਾ ਜੀ ਉਹਨਾਂ ਨੂੰ ਵੀ ਦੌਲਤ ਨੇ ਛੱਲ ਲਿਆ, ਮਹੇਸ਼ਰ ਸ਼ਿਵ ਜੀ ਨੂੰ ਵੀ ਠੱਗ ਲਿਆ, ਵਿਸ਼ਨੂੰ ਜੀ ਨੂੰ ਵੀ ਠੱਗ ਲਿਆ। ਹੁਣ ਆਪਾਂ ਕਹਾਂਗੇ ਰੁਪਈਆਂ ਕਰਕੇ ਨਹੀਂ, ਸਾਰਿਆਂ ਦੇ ਸੰਬੰਧ ਵਿੱਚ ਆਉਂਦਾ। ਬ੍ਰਹਮਾ ਜੀ ਆਪਣੀ ਹੀ ਲੜਕੀ ਉੱਤੇ ਮੋਹਿਤ ਹੋ ਜਾਂਦੇ ਨੇ, ਚੇਤਨ ਮਾਇਆ ਹੈ ਨਾ, ਠੱਗ ਕੇ ਲੈ ਗਈ। ਵਿਸ਼ਨੂੰ ਜੀ ਉਹ ਵੀ ਅਸੀਂ ਦੇਖਦੇ ਹਾਂ, ਜਲੰਧਰ ਦੈਨ ਦੀ ਪਤਨੀ ਜਾਂ ਮਹੇਸ਼ ਦੀ ਗੱਲ ਕਰਨੇ ਖਾਂ ਤੇ ਮੋਹਣੀ ਅਵਤਾਰ ਪਿੱਛੇ, ਅਸਲ ਚ ਇਹ ਦੇਵਤਿਆਂ ਨੂੰ ਵੀ ਮਾਇਆ ਨੇ ਛੱਲਿਆ। ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਤੇ ਕਬੀਰ ਸਾਹਿਬ ਨੇ ਕਿਹਾ क्योंकि सुनने वाला मता कोई कह दिया किसी के धर्म नूं चोट। महाराज कहिंदे ब्रह्मा विष्णु महादेव त्रै गुण रोगी विच माया कार कमाई। हजूर सच्चे पातशाह कह रहे ने इन्हां तिन्हां नूं भी माया ने अपने वश कीता है।
बड़े भूपत राजे है सिद्ध
इहदी माया च विधे पए ने। वड्डे वड्डे भूपत, भू दा अर्थ हुंदा जमीन, पत दा अर्थ है मालक। वड्डे वड्डे जमीना दे मालक जेड़े राजे महाराजे ने उन्हां नूं भी दौलत ने आप छेदिया होया है।
सुहागन उरवार ना पार।
महाराज कहिंदे माया तेरा भी उरवार वार किसे नहीं पाया, तेरा अंत किसे नहीं पाया, तू ही अनेकां तरां दे कौतक ते लीला कर दी है।
पांच नारद का संग विद्वार।
फिर पांच नारद का संग विद्वार, असल च नारद जी ब्रह्मा जी दे बेटे ने। उन्हां बारे एक गल ए भी प्रचलित है, ओ देवत्यां ते मनुखां दे विच विखाद खड़ा कराई रखदे ने, कलेश पवाई रखदे ने। जिवें चुगली शब्द वी आपां वरतने, चुगली करदे ने। कहिंदे ने आ जिहड़े पांच नारद, इहदा अर्थ है पंज ज्ञान इंद्रे। सारे टीकाकारां ने तकरीबन पंज ज्ञान इंद्री अर्थ कीता। आ जिहड़े पंज ज्ञान इंद्रे ने इन्हां नूं वी तां माया ने अपने विच आकर्षित कीता, खचित कीता है।
पांच नारद के मिटवे फूटे।
पर जिस उपर गुरु दी कृपा हो जाए, पांच नारद के मिटवे, ए शब्द मिट्टी तो मिटवे, मिटवे दा अर्थ मिट्टी दे बने कोई भांडे। मिटवे दा अर्थ के आ जेडे ज्ञान इंद्रे ने, पांच नारद ने, गुरु दे शब्द दी कृपा नाल ए टुट गए, ए भज गए खान।
कहो कबीर गुर कृपा छूटे।
भगत कबीर साहब कहिंदे ने के जेडे पांच ज्ञान इंद्रे, पांच ज्ञान इंद्रे दा मतलब अखां, कन, नक, जीव ते साडी आतुचा चमड़ी, ए भी माया च विधे पए। कहिंदे ने जदों मालक ने कृपा कीती, जिवें मिट्टी दा भांडा टुट जांदा है, इसे तरह उन्ने कृपा कीती, ए पंजे नारद जेड़े ने ए टुट गए, ते गुरु दी कृपा नाल असी संसार विच रहिंदे माया तो छुट गए। मतलब व्यवहार लई माया उन्हां भी मंगी। अज दे सारे शब्द दा तत् भावे वे मेरे मन च सी भी कबीर साहब ने इन्ने शब्द वरते माया ले, पर उन्हां दी अपनी रचना चो कई बारी जदों परिवार दा गुजारा नहीं चलदा ते घर च भी कलेश पैंदा। उन्हां दा अपना एक वचन है कि हमारा कुल कौन है राम कहो, जब की माला लई नपूते तब ते सुख ना पयो। ओदे विच ए शब्द इथों तक असी पढ़ने आ, मुस मुस रोवै कबीर की माई, ए बार कैसे जीवै रघुराई। उस महापुरख नूं भी लोड़ पई गुजरान वास्ते दौलत दी, ते उन्हां भी प्रभु नूं मुखातब करके क्या परमात्मा भूखे भगत ना कीजे, ये माला अपनी लीजे, हम मांगू संतन रेना, मैं ना ही किसी का देना। ओदे भी सब कुछ उन्हां मंगिया, दोए सिर मांगू चूना, पाओ की हो संग लूना, अध सिर मांगू दाले, मोको दोनों वक्त जवाले, खाट मांगू चौपाई, सरहाना अवर तलाई, ऊपर को मांगू खींदा, तेरी भगत करे जन ठींदा। बस ओ कहिंदे ने भाई दौलत परमात्मा दी बनाई है, गुजरान वास्ते इनू वरतो, संयम विच रह के वरतो, धर्म दे कार्ज लई वरतो, सच एवे सहाई बन जाएगी। ते जदो पाप कर करके कठी करके विचार विच ऐशो इशरत विच बंदा खचत होवेगा, ते यही साडी मौत दा कारण बन जाएगी। इनिया को बेनतियां स्वीकार करियो। सब दा बहुत बहुत धन्नवाद। पेंत भुला होईयां ने बख्श देनिया। इस शब्द दे अंतले बचन आप जी सरवन करो जी।
सोहागन और वार ना पार, पांच नारद का संग विद्वार, पांच नारद के मिटवे फूटे, कहो कबीर गुर कृपा छूटे। वाहे गुरु जी का खालसा, वाहे गुरु जी की फतेह।